हे मन न ज्ञान को भेद बतावत जिसके करे परम गत पावत मनन करे मन होत बिलाए जो मन द्वैत रेओ लपटाए सत चेतन आनंद अपार ब्रह्म आत्मा हीन विकार।
वाहेगुरु जी का खालसा
वाहेगुरु जी की फतेह।
परम सत्कार योग सम्मान योग गुरु का खास रूप गुरु खालसा साध संगत वड्या भागां वाले हो दीन दुनिया दे मालक सतगुरु श्री गुरु ग्रंथ साहिब जी महाराज जी दे पवित्र चरणा च संध्या वेले दे सजे हुए दीवाना च हाजरियां भर के चल रहे गुर इतिहास दी लड़ी बार कथा सरवण करके अपना जीवन सफला बनाउंदे। प्यारे भाई दया सिंह जी खालसे नूं उपदेश दे रहे ने कि चार प्रकार दा ब्रह्म ज्ञान है। एक सरवण है, दूसरा मनन है, तीसरा निध्यासन है और चौथा साक्षात्कार है। जो सरवण है उहदे अगे छे अंग ने, सरवण दे अगे छे चिन्ह ने, छे प्रकार दा सरवण है। उपकर्म उपसंहार कि जिस विषय की अरभता होनी उसे विषय च समाप्ति करनी। इस तरह अभ्यास पुनः पुनः बार बार परमेश्वर का जिक्र आना फल जिसनों प्रयोजन भी कहते हैं। अपूर्वता का मतलब हुंदा भी जिस बारे कोई प्रमाण ना होवे, जिसनू किसी प्रमाण नाल सिद्ध ना किया जा सके। फिर अर्थवाद है, अर्थवाद दे नाल फिर अगे उपपति है। ये छे प्रकार दे जिहड़े सरवण ने ये आपां कल दी कथा विच सरवण कीते हन। हुण अगे दूसरा ब्रह्म ज्ञान जो मनन है उहदा जिक्र चलन लगा। मनन तो बाद फिर अगे निध्यासन है, फिर अगे साक्षात्कार है। हुण जो मनन है उह की है, पहला पड़ा तां सुनना है। सुनना अगे छे तरां दा उह दस दिता भाई दया सिंह ने। जपजी साहब दे अंदर पहलियां चार पौड़ियां जिहड़ियां ने उह पहला महाराज जी ने सरवण दियां लिखियां ने। फिर उस तों अगलियां जिहड़ियां चार पौड़ियां ने उह मनण दियां ने। फिर उस तों अगली पौड़ी जिहड़ी है उह मनण तों बाद फिर निध्यासन दी। फिर जद उस तो अगे पौड़ी आउंदी तू सदा सलामत निरंकार ओ साक्षात्कार दी है। भाई दया सिंह जी इस विषय नूं खोल के समझा रहे ने, आओ अज मनन सरवण करिए कि मनन की है। मन बिरतियां एकागर करिए, सतगुरां दे पावन चरणा नूं अपने हिरदे च वसाउंदिआं अपने जीवन ते रसना दे कल्याण नमित आखिए जी सतनाम श्री
वाहे गुरु साहिब जीओ।
सतनाम श्री
वाहे गुरु साहिब जीओ। मनन मनन ज्ञान को भेद बतावत जिसके करे परम गत पावत।
मनन दसन लगे हन के मनन की है। कहिंदे जिहड़ा मन्नण है उहदा जिहड़ा ज्ञान है उहदा जिहड़ा भेद है उह तुहानू दसदे हां। जिस नूं समझण नाल परम पदवी की प्राप्ति हो जाती है, परम गत की प्राप्ति हो जाती है। ऐसा जिहड़ा मन्नण है ਉਹ ਮਨਨ ਬ੍ਰਹਮ ਗਿਆਨ, ਜਿਸ ਨੂੰ ਚਾਰ ਪ੍ਰਕਾਰ ਦੇ ਬ੍ਰਹਮ ਗਿਆਨ ਚ ਇੱਕ ਬ੍ਰਹਮ ਗਿਆਨ ਮਨਨ ਬ੍ਰਹਮ ਗਿਆਨ ਹੈ, ਉਹਦਾ ਅਨੁਵਾਦ ਕਰਕੇ ਤੁਹਾਨੂੰ ਸਰਵਣ ਕਰਾਉਂਦੇ ਹਾਂ। ਜਿਸ ਨੂੰ ਸਰਵਣ ਕਰਨ ਦੇ ਨਾਲ ਪਰਮ ਗਤੀ ਦੀ ਪ੍ਰਾਪਤੀ ਹੁੰਦੀ ਹੈ।
ਮਨਨ ਕਰੇ ਮਨ ਓਤ ਬਿਲਾਏ,
ਜੇ ਮਨੁੱਖ ਮਨਨ ਕਰੇ ਨਾ ਆਪਣੇ ਹਿਰਦੇ ਚ ਮਨਨ, ਤੇ ਜਦੋਂ ਇਹ ਮਨਨ ਕਰਦਾ ਤਾਂ ਇਹਦਾ ਜਿਹੜਾ ਮਨ ਹੈ ਉਹ ਵਿਲੈ ਹੋ ਜਾਂਦਾ। ਬਿਲਾਏ ਦਾ ਮਤਲਬ ਹੁੰਦਾ ਲੈ ਹੋ ਜਾਣਾ, ਯਾਨੀ ਕਿ ਮਨ ਖਤਮ ਹੋ ਜਾਂਦਾ। ਜਦੋਂ ਮੰਨਣ ਲੱਗ ਪਏ, ਮੰਨਣਾ ਕੀ ਹੈ ਉਹ ਵੀ ਅੱਗੇ ਆ ਜਾਣੀ ਹੈ ਕਥਾ, ਵੀ ਮੰਨਣਾ ਕੀ ਹੈ। ਤੇ ਸਤਿਗੁਰੂ ਜੀ ਨੇ ਤਾਂ ਬੜੇ ਸੁੰਦਰ ਬਚਨ ਕਹੇ ਨੇ, ਮੰਨਣ ਪ੍ਰਥਾਏ ਮੰਨੇ ਕੀ ਗਤ ਕਹੀ ਨਾ ਜਾਏ। ਜਿਹੜਾ ਮੰਨਣ ਵਾਲਾ ਉਹਦੀ ਤਾਂ ਗਤ ਕਹੀ ਨਹੀਂ ਜਾ ਸਕਦੀ। ਮੰਨਣ ਵਾਲਿਆਂ ਨੂੰ ਅੱਗੇ ਕੀ ਕੁਝ ਮਿਲ ਜਾਂਦਾ, ਮੰਨੈ ਮਾਰਗ ਠਾਕ ਨਾ ਪਾਏ, ਮੰਨੈ ਪਾਤਸ਼ਾਹ ਪ੍ਰਗਟ ਜਾਏ, ਮੰਨੈ ਮਗ ਨਾ ਚੱਲੈ ਪੰਥ, ਮੰਨੈ ਧਰਮ ਸੇਤੀ ਸੰਬੰਧ, ਮੰਨੈ ਪਾਵੈ ਮੋਖ ਦੁਆਰ, ਮੰਨੈ ਪਰਵਾਰੈ ਸਾਧਾਰ, ਮੰਨੈ ਤਰੈ ਤਾਰੇ ਗੁਰਸਿੱਖ, ਮੰਨੈ ਨਾਨਕ ਭਵੈ ਨਾ ਭੇਖ। ਮੰਨਣ ਪ੍ਰਥਾਏ ਕਿੱਡਾ ਵੱਡਾ ਮਹਾਰਾਜ ਜੀ ਨੇ ਇਹ ਪਾਵਨ ਗਿਆਨ ਦਿੱਤਾ ਹੈ। ਹੁਣ ਜਦੋਂ ਅਸੀਂ ਮੰਨਣ ਲੱਗ ਪੈਂਦੇ ਹਾਂ, ਮੰਨਣਾ ਬੜਾ ਔਖਾ ਹੁੰਦਾ ਖਾਲਸਾ ਜੀ। ਉਦਾਂ ਤਾਂ ਕਈ ਵਾਰੀ ਅਸੀਂ ਸਿਰ ਹਿਲਾ ਦਿੰਦੇ ਹਾਂ ਵੀ ਮੈਂ ਮੰਨਦਾ, ਬਾਹਰੋਂ ਤਾਂ ਸਾਡਾ ਸਿਰ ਹਿਲਦਾ ਕਿ ਅਸੀਂ ਮੰਨਦੇ ਹਾਂ, ਪਰ ਸਾਡਾ ਅੰਦਰਲਾ ਮਨ ਨਹੀਂ ਮੰਨਦਾ, ਮਨ ਨਹੀਂ ਮੰਨਦਾ। ਮਨ ਉੱਥੇ ਦਾ ਉੱਥੇ ਟਿਕਿਆ ਰਹਿੰਦਾ, ਮਨ ਆਪਣੀਆਂ ਮਰਜ਼ੀਆਂ ਕਰਦਾ, ਮਨ ਆਪ ਹੁਦਰਾ ਹੋ ਕੇ ਆਪਣੀ ਮਰਜ਼ੀ ਦੇ ਨਾਲ ਆਪਣੇ ਫੁਰਨੇ ਕਫੁਰਨੇ ਸੰਕਲਪ ਵਿਕਲਪ ਕਰਦਾ ਰਹਿੰਦਾ, ਇਸ ਕਰਕੇ ਮਨ ਖਤਮ ਨਹੀਂ ਹੁੰਦਾ। ਪਰ ਜਦੋਂ ਅਸੀਂ ਮਨਨ ਕਰਨ ਲੱਗ ਪਈਏ, ਹਿਰਦੇ ਵਿੱਚ ਮਨ ਵਿੱਚ ਮਨਨ ਕਰਨ ਲੱਗ ਪਈਏ, ਤੇ ਭਾਈ ਦਇਆ ਸਿੰਘ ਜੀ ਕਹਿੰਦੇ ਜਿਹੜਾ ਇਹ ਮਨ ਹੈ ਨਾ, ਇਹ ਮਨ ਬਿਲਾਏ, ਬਿਲਾਏ ਦਾ ਮਤਲਬ ਹੁੰਦਾ ਵੀ ਇਹ ਫਿਰ ਮਨ ਲੈ ਹੋ ਜਾਂਦਾ, ਇਹ ਮਨ ਖਤਮ ਹੋ ਜਾਂਦਾ ਹੈ। ਜਿਹੜਾ ਮਨ ਦੁਵੈਸ਼ ਦੇ ਵਿੱਚ ਲਪਟਿਆ ਹੋਇਆ, ਕਿਉਂਕਿ ਮਨ ਦੇ ਵਿੱਚ ਦੁਵੈਸ਼ ਹੈ ਨਾ, ਮਨ ਦੇ ਵਿੱਚ ਦੁਈ ਦੁਵੈਤ ਦੀ ਬਿਰਤੀ ਹੈ। ਦਵੈਤ ਕੀ ਹੁੰਦੀ ਹੈ? ਜਦੋਂ ਦੋ ਵਿੱਚ ਮਨ ਫਸਿਆ ਹੋਵੇ। ਮਨ ਹੁੰਦਾ ਹੀ ਉਦੋਂ ਹੈ ਜਦੋਂ ਦੋ ਚੀਜ਼ਾਂ ਹੋਣ, ਆਹ ਕੰਮ ਕਰਾਂ ਆਹ ਨਾ ਕਰਾਂ, ਇਹ ਦੋ ਆ ਗਿਆ ਨਾ ਚੀਜ਼ਾਂ, ਕਰਾਂ ਕਿ ਨਾ ਕਰਾਂ, ਫਲਾਣੀ ਥਾਂ ਤੇ ਜਾਵਾਂ ਕਿ ਨਾ ਜਾਵਾਂ, ਦੋ ਮਨ ਹੋ ਗਏ। ਇੱਦਾਂ ਮਨ ਵਿੱਚ ਹਮੇਸ਼ਾ ਦੋ ਪ੍ਰਕਾਰ ਦੀ ਵਿਚਾਰਧਾਰਾ ਚੱਲਦੀ ਰਹਿੰਦੀ ਹੈ। ਨੈਗੇਟਿਵ ਵੀ ਚਲਦੀ ਰਹਿੰਦੀ ਹੈ, ਪੋਜ਼ਿਟਿਵ ਵੀ ਚਲਦੀ ਰਹਿੰਦੀ ਹੈ, ਨਕਾਰਾਤਮਕ ਸੋਚ ਵੀ ਚਲਦੀ ਹੈ, ਸਕਾਰਾਤਮਕ ਸੋਚ ਵੀ ਚਲਦੀ ਹੈ। ਇੱਦਾਂ ਜਿਹੜਾ ਸਾਡਾ ਇਹ ਮਨ ਹੈ, ਇਹ ਦਵੈਸ਼ ਦੇ ਵਿੱਚ ਲਪਟਿਆ ਰਹਿੰਦਾ, ਇਹਦੇ ਵਿੱਚ ਦੁਈ ਦਵੈਤ ਦੀ ਬਿਰਤੀ ਬਣੀ ਰਹਿੰਦੀ ਹੈ।
ਸਤ ਚੇਤਨ ਆਨੰਦ ਅਪਾਰ,
ਜੋ ਸਤ ਹੈ, ਚੇਤਨ ਸਵਰੂਪ ਹੈ, ਪ੍ਰਮਾਤਮਾ ਚੇਤਨ ਹੈ, ਉਹ ਸਦ ਸੁਣਦਾ ਸਦ ਵੇਖਦਾ ਸਰਬ ਰਿਹਾ ਭਰਪੂਰ। ਜਿਹੜਾ ਸੁਣਦਾ ਵੀ ਹੈ ਜਿਹੜਾ ਵੇਖਦਾ ਵੀ ਉਹਨੂੰ ਕਹਿੰਦੇ ਨੇ ਚੇਤਨ। ਸੱਤ ਹੈ, ਇਹਦੇ ਚ ਕੋਈ ਦੋ ਰਾਏ ਨਹੀਂ ਹੈ। ਆਦ ਸੱਚ, ਜੁਗਾਦ ਸੱਚ ਹੈ, ਭੀ ਸੱਚ, ਨਾਨਕ ਹੋ ਸੀ ਭੀ ਸੱਚ, ਉਹ ਤਿੰਨਾਂ ਕਾਲਾਂ ਵਿਚ ਸੱਤ ਹੈ। ਪਹਿਲਾਂ ਵੀ ਸੱਚ ਸੀ, ਹੁਣ ਵੀ ਸੱਚ ਹੈ, ਅੱਗੇ ਨੂੰ ਵੀ ਸੱਚ ਰਹਿਣ ਵਾਲਾ ਹੈ। ਫਿਰ ਉਹ ਚੇਤਨ ਵੀ ਹੈ, ਚੇਤਨ ਦਾ ਮਤਲਬ ਹੈ ਵੀ ਸੁਣਦਾ ਵੀ ਹੈ, ਵੇਖਦਾ ਵੀ ਹੈ, ਬੋਲਦਾ ਵੀ ਹੈ। ਮੇਰਾ ਸਵਾਮੀ, ਮੇਰਾ ਠਾਕੁਰ ਸੁਣਦਾ ਵੀ ਹੈ, ਬੋਲਦਾ ਵੀ ਹੈ, ਤੇ ਵੇਖਦਾ ਵੀ ਹੈ। ਇਸ ਕਰਕੇ ਉਹ ਚੇਤਨ ਸਰੂਪ ਹੈ। ਆਨੰਦ ਦਾ ਮਤਲਬ ਆਨੰਦਮਈ ਹੈ। ਜਦੋਂ ਉਸ ਵਿੱਚ ਅਭੇਦਤਾ ਹੋ ਜਾਂਦੀ ਹੈ, ਉੱਥੇ ਜਾ ਕੇ ਪਰਮ ਆਨੰਦ ਦੀ ਅਵਸਥਾ ਪ੍ਰਾਪਤ ਹੋ ਜਾਂਦੀ। ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਆਨੰਦੋ ਆਨੰਦ ਘਣਾ, ਉਸ ਅਵਸਥਾ ਵਿੱਚ ਜਾ ਕੇ ਸਮਾਈ ਹੋ ਜਾਂਦੀ। ਕਿਉਂਕਿ ਪਰਮੇਸ਼ਰ ਸੱਤ, ਚੇਤਨ ਤੇ ਆਨੰਦ ਸਰੂਪ ਅਪਾਰ ਪਾਰਾਵਾਰ ਤੋਂ ਰਹਿਤ ਹੈ।
ਬ੍ਰਹਮ ਆਤਮਾ ਹੀਨ ਵਿਕਾਰ,
ਜਿਹੜੀ ਬ੍ਰਹਮ ਆਤਮਾ ਹੈ ਨਾ, ਸਾਡੇ ਅੰਦਰ ਜਿਹੜੀ ਆਤਮਾ ਹੈ ਉਹ ਬ੍ਰਹਮ ਦੀ ਹੈ। आत्मा ते परमात्मा विच कोई फर्क नहीं है। साडे अंदर जिहड़ी आत्मा है वह परमात्मा दा ही स्वरूप है। आत्म परमात्म एको चीनो, बूंद ते समुंदर दे पानी विच कोई फर्क नहीं है। फर्क इना भी बूंद छोटे आकार विच नजर आउंदी है, समुंदर दा आकार विशाल नजर आउंदा है, पर वह बूंद जदों पानी विच मिल जाए तो फिर वह पानी रूप ही है। पानी दी लहर पानी नालों वखरी नहीं होया करदी। इसे तरह जिहड़ी आत्मा है ਇਹ ਪਰਮਾਤਮਾ ਤੋਂ ਉਪਜੀ ਹੋਈ ਬੂੰਦ ਹੈ, ਪਰਮਾਤਮਾ ਤੋਂ ਉਪਜੀ ਹੋਈ ਲਹਿਰ ਹੈ, ਇਹ ਪਰਮਾਤਮਾ ਦਾ ਹੀ ਸਰੂਪ ਹੈ। ਬ੍ਰਹਮ ਆਤਮਾ ਹੈ ਔਰ ਹੀਨ ਵਿਕਾਰ, ਇਹਦੇ ਵਿੱਚ ਕਿਸੇ ਪ੍ਰਕਾਰ ਦਾ ਵਿਕਾਰ ਨਹੀਂ ਹੈ। ਜਿਹੜਾ ਵਿਕਾਰ ਹੈ ਨਾ ਉਹ ਸਾਡੇ ਮਨ ਵਿੱਚ ਹੈ। ਵਿਕਾਰ ਸਾਡੀਆਂ ਸੁਰਤੀਆਂ ਚ ਚੱਲਦੇ ਨੇ, ਸਾਡੇ ਮਨਾਂ ਚ ਚੱਲਦੇ ਨੇ। ਆਤਮਾ ਵਿੱਚ ਕੋਈ ਵਿਕਾਰ ਨਹੀਂ ਚੱਲਦਾ, ਆਤਮਾ ਨਿਰਵਿਕਾਰ ਹੈ।
ਇੱਕ ਰਸ ਦਾ ਬਲ ਨੈ ਤਰਨ,
ਔਰ ਉਹ ਜਿਹੜੀ ਆਤਮਾ ਹੈ ਬ੍ਰਹਮ ਆਤਮਾ ਉਹ ਸਦਾ ਇੱਕ ਰਸ ਇੱਕੋ ਜਿਹੀ ਰਹਿੰਦੀ ਹੈ। ਉਹ ਨਾ ਕਦੇ ਬਚਪਨ ਵਿੱਚ ਆਉਂਦੀ ਹੈ, ਨਾ ਕਦੇ ਬੁਢੇਪੇ ਵਿੱਚ ਆਉਂਦੀ ਹੈ, ਨਾ ਕਦੇ ਜਵਾਨੀ ਵਿੱਚ ਆਉਂਦੀ ਹੈ। ਸਾਡੀ ਜਿਹੜੀ ਆਤਮਾ ਹੈ ਉਹ ਸਦਾ ਇੱਕੋ ਜਿਹੀ ਰਹਿੰਦੀ, ਇੱਕ ਰਸ। ਸਾਡਾ ਜਿਹੜਾ ਸਰੀਰ ਹੈ ਵਿਕਾਰੀ ਹੈ, ਇਹ ਬਚਪਨ ਚ ਹੋਰ ਤਰ੍ਹਾਂ ਦਾ ਹੁੰਦਾ, ਜਵਾਨੀ ਚ ਹੋਰ ਤਰ੍ਹਾਂ ਦਾ ਹੁੰਦਾ, ਬੁਢੇਪੇ ਚ ਹੋਰ ਤਰ੍ਹਾਂ ਦਾ ਹੁੰਦਾ, ਪਰ ਸਾਡੀ ਜਿਹੜੀ ਆਤਮਾ ਹੈ ਭਾਈ ਦਇਆ ਸਿੰਘ ਜੀ ਕਹਿੰਦੇ ਉਹ ਨਿਰਵਿਕਾਰ ਹੈ, ਉਹਦੇ ਵਿੱਚ ਵਿਕਾਰ ਨਹੀਂ। ਕਿਉਂਕਿ ਉਹ ਨਾ ਤਾਂ ਕਦੇ, ਨਾ ਉਹ ਬੁੱਢਾ ਨਾ ਉਹ ਬਾਲਾ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਚਨ ਨੇ, ਨਾ ਉਹ ਬੁੱਢਾ ਨਾ ਉਹ ਬਾਲਾ। ਕਹਿੰਦੇ ਨਾ ਤਾਂ ਉਹ ਬੁੱਢਾ ਹੁੰਦਾ ਤੇ ਨਾ ਹੀ ਉਹ ਬਾਲ ਅਵਸਥਾ ਵਿਚ ਰਹਿੰਦਾ ਤੇ ਨਾ ਹੀ ਉਹਦੀ ਉਹ ਤਰਨ ਅਵਸਥਾ ਵਿਚ ਆਉਂਦਾ ਹੈ।
ਨਹੀਂ ਜਰਾ ਤੇ ਜਰ ਜਰ ਮਰਨ,
ਹੁਣ ਜਦੋਂ ਬੁਢੇਪਾ ਆਉਂਦਾ ਬੁਢੇਪੇ ਦੇ ਨਾਲ ਸਰੀਰ ਜਰਜਰਾ ਹੋ ਜਾਂਦਾ। ਜਰਜਰਾ ਜਰਜਰਾ ਦਾ ਮਤਲਬ ਹੁੰਦਾ ਵੀ ਸਰੀਰ ਛੀਣ ਹੋ ਜਾਂਦਾ, ਸਰੀਰ ਵਿਚ ਤਾਕਤ ਨਹੀਂ ਰਹਿੰਦੀ, ਸਰੀਰ ਦੇ ਵਿਚ ਉਹ ਬਲ ਨਹੀਂ ਰਹਿੰਦਾ, ਅੱਖਾਂ ਵਿਚ ਵੇਖਣ ਦੀ ਸ਼ਕਤੀ ਘੱਟ ਜਾਂਦੀ ਹੈ, ਕੰਨਾਂ ਵਿਚ ਸੁਣਨ ਦੀ ਸ਼ਕਤੀ ਘੱਟ ਜਾਂਦੀ ਹੈ। ਸਰੀਰ ਦਾ ਜਿਹੜਾ ਬਾਹਰੀ ਸਰੀਰ ਹੈ ਜਦੋਂ ਬੁਢੇਪੇ ਵਿਚ ਪਹੁੰਚਦਾ ਉਸ ਵੇਲੇ ਇਹੋ ਜਿਹੀ ਹਾਲਤ ਬਣ ਜਾਂਦੀ ਹੈ, ਸਿਰ ਕੰਪਿਓ ਪੱਗ ਡਗਮਗੇ ਨੈਣ ਜੋਤ ਤੇ ਹੀਨ, ਫਿਰ ਐਸੀ ਅਵਸਥਾ ਬਣ ਜਾਂਦੀ, ਸੁਭਾਵਕ ਹੈ, ਸਰੀਰ ਦੀ ਹਾਲਤ ਐਸੀ ਹੋ ਜਾਂਦੀ ਹੈ। ਪਰ ਜਿਹੜੀ ਆਤਮਾ ਹੈ ਉਹ ਬੁਢੇਪੇ ਕਰਕੇ ਜ਼ਰਜ਼ਰੀ ਨਹੀਂ ਹੁੰਦੀ, ਕਿਉਂਕਿ ਉਹਦੇ ਤੇ ਬੁਢੇਪਾ ਆਉਂਦਾ ਹੀ ਨਹੀਂ, ਉਹ ਬੁਢੇਪੇ ਕਰਕੇ ਜ਼ਰਜ਼ਰੀ ਨਹੀਂ ਹੁੰਦੀ।
ਜੜ ਸੋ ਨਹੀਂ ਦੁੱਖ ਰੂਪ,
ਜਿਹੜੀ ਆਤਮਾ ਹੈ ਉਹਦਾ ਕਦੇ ਮਰਨਾ ਵੀ ਨਹੀਂ ਹੁੰਦਾ। ਬੁਢੇਪੇ ਤੋਂ ਬਾਅਦ ਦੇਹ ਜ਼ਰਜ਼ਰੀ ਹੁੰਦੀ ਹੈ ਤੇ ਬੰਦੇ ਦੀ ਮੌਤ ਵੀ ਹੋ ਜਾਂਦੀ ਹੈ, ਮਰ ਵੀ ਜਾਂਦਾ ਇਨਸਾਨ, ਪਰ ਆਤਮਾ ਦਾ ਮਰਨ ਨਹੀਂ ਹੁੰਦਾ। ਤੇ ਨਾ ਹੀ ਉਹ ਆਤਮਾ ਜੜ ਹੈ, ਆਤਮਾ ਜੜ ਨਹੀਂ ਹੈ, ਸਾਡਾ ਇਹ ਸਰੀਰ ਜੜ ਹੈ, ਆਤਮਾ ਜੜ ਨਹੀਂ ਹੈ। ਆਤਮਾ ਸਦਾ ਸਕਿਰਿਆਮਾਨ ਹੈ, ਚੇਤਨ ਹੈ, ਔਰ ਨਹੀਂ ਦੁੱਖ ਰੂਪ, ਔਰ ਸਾਡੀ ਆਤਮਾ ਦੁੱਖ ਰੂਪ ਨਹੀਂ ਹੈ। ਆਤਮਾ ਵਿੱਚ ਕੋਈ ਦੁੱਖ ਨਹੀਂ ਹੈ, ਆਤਮਾ ਵਿੱਚ ਤਾਂ ਖਾਲਸਾ ਜੀ ਸਦਾ ਹੀ ਆਨੰਦ ਹੈ। ਆਤਮਾ ਵਿੱਚ ਸੁਰਤ ਟਿਕ ਜਾਏ ਤੇ ਆਤਮਾ ਵਿੱਚ ਸਦਾ ਹੀ ਵਿਗਾਸ ਹੈ, ਆਤਮਾ ਦੁੱਖ ਰੂਪ ਵੀ ਨਹੀਂ ਹੈ।
ਇੱਕ ਆਤਮਾ ਅਚਲ ਅਨੂਪ,
ਆਤਮਾ ਇੱਕ ਹੈ ਔਰ ਅਚਲ ਅਨੂਪ, ਅਚਲ ਜੋ ਚਲਾਏਮਾਨ ਨਹੀਂ ਹੁੰਦੀ। ਇਹ ਸਰੀਰ ਚਲਾਏਮਾਨ ਹੈ ਪਰ ਆਤਮਾ ਚਲਾਏਮਾਨ ਨਹੀਂ ਹੈ, ਅਚਲ ਹੈ ਔਰ ਅਨੂਪ ਹੈ। ਉਹਦੇ ਬਾਰੇ ਉਪਮਾ ਨਹੀਂ ਕੀਤੀ ਜਾ ਸਕਦੀ, ਉਪਮਾ ਕਰਕੇ ਨਹੀਂ ਕਿਹਾ ਜਾ ਸਕਦਾ।
ਤੀਨ ਸਰੀਰਨ ਤੇ ਨਿਤ ਭਿੰਨ,
ਸਾਡੇ ਤਿੰਨ ਸਰੀਰ ਨੇ, ਪਿੱਛੇ ਆਪ ਜੀ ਨੇ ਸੁਣਿਆ ਹੀ ਹੈ ਵੀ ਸਾਡੀਆਂ ਤਿੰਨ ਦੇਹਾਂ ਨੇ, ਇੱਕ ਸਥੂਲ ਹੈ, ਦੂਸਰੀ ਸੂਖਮ ਹੈ, ਤੀਸਰੀ ਕਾਰਨ ਹੈ। ਤਿੰਨ ਦੇਹਾਂ ਨੇ ਨਾ ਸਾਡੀਆਂ, ਪਰ ਜਿਹੜੀ ਉਹ ਆਤਮਾ ਹੈ ਉਹ ਸਾਡੇ ਇਹਨਾਂ ਤਿੰਨਾਂ ਸਰੀਰਾਂ ਤੋਂ ਵੱਖਰੀ ਹੈ। ਉਹ ਨਾ ਸਥੂਲ ਸਰੀਰ ਵਿੱਚ ਹੈ, ਨਾ ਸੂਖਮ ਵਿੱਚ ਹੈ, ਤੇ ਨਾ ਹੀ ਕਾਰਨ ਵਿੱਚ ਹੈ। ਇਹਨਾਂ ਤਿੰਨਾਂ ਦੇਹਾਂ ਤੋਂ ਨਿਰਾਲੀ ਹੈ, ਇਹਨਾਂ ਤਿੰਨਾਂ ਦੇਹਾਂ ਤੋਂ ਵੱਖਰੀ, ਇਹਨਾਂ ਤਿੰਨਾਂ ਨੂੰ ਜਾਣਨ ਵਾਲੀ ਹੈ।
ਸਾਖੀ ਰੂਪ ਨਹੀਂ ਪਰ ਚਿੰਨ,
ਸਾਕਸ਼ੀ ਰੂਪ ਹੈ, ਉਹ ਸਾਡੀਆਂ ਤਿੰਨਾਂ ਦੇਹਾਂ ਨੂੰ ਜਾਣਦੀ ਹੈ ਆਤਮਾ। ਸਾਡੀਆਂ ਇਹ ਦੇਹਾਂ ਉਹਨੂੰ ਵਿਸ਼ੇ ਨਹੀਂ ਕਰਦੀਆਂ, ਉਹ ਆਤਮਾ ਇਹਨਾਂ ਨੂੰ ਵਿਸ਼ੇ ਕਰਦੀ ਹੈ, ਆਤਮਾ ਇਹਨਾਂ ਨੂੰ ਜਾਣਦੀ ਹੈ। ਪਰ ਸਾਡੀਆਂ ਇਹ ਤਿੰਨ ਦੇਹਾਂ ਜਿਹੜੀਆਂ ਸਥੂਲ ਸੂਖਮ ਤੇ ਕਾਰਨ ਨੇ, ਇਹ ਉਸ ਆਤਮਾ ਨੂੰ ਨਹੀਂ ਜਾਣਦੀਆਂ। ਇਸ ਕਰਕੇ ਆਤਮਾ ਸਾਕਸ਼ੀ ਰੂਪ ਹੈ, ਨਹੀਂ ਪਰ ਛਿੰਨ, और वो आत्मा एक देशी नहीं, एक देशी नहीं है, सारे पासे व्यापक है, हर जगह ते हर थां ते व्यापक है।
फूल दे बिनसत हर जन्म
खालसा जी, साडा जेड़ा ए फूल दे है, आ बारला सथूल शरीर, तीन शरीर ने ना, ते तिना शरीर चो एक सथूल शरीर आ जेड़ा बारला अन्नमया कोश जेड़ा अन्न तो बनया, ए जेड़ा सथूल शरीर है ए बिनसदा भी है ए जमदा भी है। माता पिता दे संजोग तो एदा जन्म होया, जदो मौत आउणी है इन्हे खत्म भी होना है, उदो अग दे विच इहनू फूंक भी दिता जाना, साड़ भी दिता जाना है। इस करके साडा जेड़ा सथूल शरीर है ए बिनसदा भी है और जमदा भी है।
आत्म ज्यो का त्यों लख मन में,
पर जेड़ी आत्मा है वो ज्यो दे त्यों है, अपने मन विच ए मनन करना है, इहनू कहिंदे ने मनन, ए अपने मन विच मनन करना है कि मेरी आत्मा ज्यों दी त्यों है, शरीर जमदा भी है बिनसदा भी है, पर जेड़ी आत्मा है उहदा ना जन्म हुंदा ते ना ही मरण हुंदा है, वो ज्यों दी त्यों है, उसे तरह ही रहिंदी है, जन्म तो पहला भी सी, जन्म हो गया उदों भी रहिंदी है, जदों शरीर दी मौत हो जाए वो आत्मा ने उदों भी रहना है। इसे करके भगत जी ने कहा, कौन मुआ रे कौन मुआ, ब्रह्म ज्ञानी मिल करो विचार, कहते विचार करके वेखो भी मरिया कौन, आत्मा तो सदा ही है, आत्मा तो सदी भी है, उहदी तां मौत हो ही नहीं सकती, न किछ जन्मै न किछ मरै, आपन चलत आप ही करै। धन गुरु अर्जन देव साहब कहते, आत्मा का ना जन्म हुंदा ना मरण हुंदा, इस करके परमात्मा का चलत ही है भी शरीर जमदा ते मरदा, बाहरला पासे सानू नजर आउंदा है, पर आत्मा जेड़ी है वह ज्यों दी त्यों रहिंदी है।
अवनी कैसे जा पर परा,
कहते हुण जदों मान लो धरती दे उत्ते लेट गया, जां बिस्तरे दे उत्ते लेट गया, मंजे दे उत्ते पलंगे दे उत्ते लेट गया, जां थल्ले जमीन दे उत्ते लेट गया,
थूल दे जड़ संसर थेरे,
जेड़ी साड़ी ये थूल दे है ये जड़ बन के टिक जांदी है, उदो शरीर हिलदा नहीं, जदो सो जांदा बंदा लेट जांदा अखां मीच लैंदा, ते साडा जेड़ा बाहरला शरीर है सथूल, भावे जमीन ते पए आ भावे किसे पलंगे सेजा ते पए आ, ये जड़ बन के पै जांदा है।
आत्मलिंग दे प्रकाश
है, उस वेले जदों साडा सथूल शरीर लेट जांदा निष्क्रिया हो जांदा, ते साडे शरीर सथूल दे विच साडा दूसरा शरीर काम करन लग पैंदा, उहनू कहिंदे ने लिंग शरीर, जिस नू सूक्ष्म शरीर भी कहिंदे ने, उह जिहड़ा साडा सूक्ष्म शरीर है फिर उह अंदर काम करन लग पैंदा, जिहड़ा साडा सूक्ष्म शरीर है उह तीन कोशां दा बणिया, प्राणमय कोश, मनोमय कोश और विज्ञानमय कोश, इन्हां तीन कोशां दा साडा जिहड़ा उह जिहड़ा सूक्ष्म शरीर है फिर उह प्रकाशन लग पैंदा, फिर उह अंदर काम करन लग पैंदा।
अनेक प्रकार सुपना भासै,
सूक्ष्म शरीर अंदर किवें काम करदा, जदों लेट गया सथूल शरीर तां मंजे ते पिया जड़ हो गया बिल्कुल, पर अंदर सूक्ष्म शरीर काम कर रहा, सुपना वेख रहा, सुपने च की वेखदा, ए राजा बन गया, सुपने च वेखदा ए किसे गड्डी दे उत्ते बैठा, कार दे उत्ते बैठा सवारी कर रहा, सुपने विच कई पदार्थ वेखदा, कई मकान वेखदा, ओ जेड़ा शरीर सुपने विच फिरदा हुंदा है ओ साडा सूक्ष्म शरीर है, सथूल शरीर तां उत्थे ही पिया पर सूक्ष्म शरीर पता नहीं किथे किथे फिरदा हुंदा, कहिंदे जिहड़ा ओह सूक्ष्म शरीर है ओह सुपने दे विच फिर साडा प्रकाशदा, फिर ओह सुपना वेखदा है।
सुपने के पदार्थ भारे,
जिहड़े सुपने दे पदार्थ ने जो सुपने विच नजर आउंदा है,
हर सुपने प्रकाश है सारे,
ओह सारे सुपने दे विच प्रकाशमान हुंदे ने, ओह सारे पदार्थ सानू सुपने दे विच नजर आउंदे हन।
जब सुखपति अवस्था होए,
हुण उह सूक्ष्म शरीर भी जड़ हो जांदा, सथूल जड़ हो गया ते सूक्ष्म शरीर जाग पिया, पर खालसा जी जिहड़ा उह सूक्ष्म शरीर है उह भी खत्म हो जांदा, कदों ਜਦੋਂ ਅਸੀਂ ਗੂੜੀ ਨੀਂਦ ਚ ਚਲੇ ਜਾਂਦੇ, ਜਦੋਂ ਬਿਲਕੁਲ ਸੁਖੋਪਤੀ ਵਿਚ ਚਲੇ ਜਾਂਦੇ ਹਾਂ, ਗੂੜੀ ਨੀਂਦ ਵਿਚ ਚਲੇ ਜਾਂਦੇ ਹਾਂ,
ਤਬੈ ਅਭਾਵ ਲਿੰਗ ਤਨ ਹੋਏ।
ਉਸ ਵੇਲੇ ਜਿਹੜਾ ਸਾਡਾ ਇਹ ਲਿੰਗ ਸਰੀਰ ਹੈ, ਸੂਖਮ ਸਰੀਰ ਹੈ, ਇਹਦਾ ਅਭਾਵ ਹੋ ਜਾਂਦਾ, ਭਾਵ ਇਹ ਜੜ ਬਣ ਜਾਂਦਾ ਹੈ।
ਜੀਵ ਆਤਮਾ ਇੰਦਰ ਸਰੂਪ,
ਉੱਥੇ ਕੇਵਲ ਫਿਰ ਕਾਰਨ ਸਰੀਰ ਰਹਿ ਜਾਂਦਾ ਹੈ। ਉੱਥੇ ਕਹਿੰਦੇ ਜਿਹੜੀ ਸਾਡੀ ਜੀਵ ਆਤਮਾ ਹੈ ਉਹ ਇੰਦਰ ਰਾਜੇ ਦੇ ਸਮਾਨ ਪ੍ਰਕਾਸ਼ਮਾਨ ਹੁੰਦੀ ਹੈ।
ਇੰਦਰਾਣੀ ਲੈ ਬੁੱਧ ਅਨੂਪ,
ਔਰ ਬੁੱਧੀ ਰੂਪੀ ਇੰਦਰਾਣੀ ਘਰ ਵਾਲੀ ਨੂੰ ਲੈ ਕੇ ਸਾਡੀ ਜਿਹੜੀ ਜੀਵਾਤਮਾ ਹੈ ਉਹ ਇੰਦਰ ਹੈ, ਔਰ ਸਾਡੀ ਜਿਹੜੀ ਬੁੱਧੀ ਹੈ ਉਹਦੀ ਘਰ ਵਾਲੀ ਇੰਦਰਾਣੀ ਹੈ। ਉਸ ਘਰ ਵਾਲੀ ਇੰਦਰਾਣੀ ਰੂਪੀ ਬੁੱਧੀ ਨੂੰ ਆਪਣੇ ਨਾਲ ਲੈ ਕੇ ਲੈ ਕਰਕੇ
ਸਦਨ ਮੈਂ ਲੈ ਵਿਸਰਾਮ,
ਸਾਡਾ ਜਿਹੜਾ ਹਿਰਦਾ ਰੂਪੀ ਘਰ ਹੈ ਉਹਦੇ ਵਿਚ ਜਾ ਕੇ ਉਹ ਲੈ ਹੋ ਜਾਂਦਾ। ਜੀਵ ਆਤਮਾ ਰੂਪੀ ਇੰਦਰ ਔਰ ਬੁੱਧੀ ਰੂਪੀ ਇੰਦਰਾਣੀ, ਇਹ ਦੋਵੇਂ ਮਰਦ ਤੇ ਇਸਤਰੀ ਦੋਵੇਂ ਮਿਲ ਕੇ ਇਕੱਠੇ ਹੋ ਕੇ ਸਾਡਾ ਜਿਹੜਾ ਹਿਰਦਾ ਹੈ ਉਸ ਹਿਰਦੇ ਰੂਪੀ ਘਰ ਦੇ ਵਿਚ ਜਾ ਕੇ ਨਿਵਾਸ ਕਰਦੇ ਹਨ।
ਤਬ ਲੋ ਸੁਖਪਤੀ ਹੈ ਸੁਖ ਧਾਮ,
ਜਦੋਂ ਤੱਕ ਉਹ ਸਾਡੇ ਹਿਰਦੇ ਵਿਚ ਨਿਵਾਸ ਕਰਦੇ ਨੇ ਜੀਵਾਤਮਾ ਤੇ ਬੁੱਧੀ ਰੂਪੀ ਇੰਦਰਾਣੀ, ਉਦੋਂ ਤੱਕ ਅਸੀਂ ਗੂੜੀ ਨੀਂਦ ਵਿਚ ਪਏ ਰਹਿੰਦੇ ਹਾਂ, ਉਦੋਂ ਤੱਕ ਅਸੀਂ ਸੁਖੋਪਤੀ ਵਿਚ ਪਏ ਰਹਿੰਦੇ ਹਾਂ।
ਬਹੁਰੇ ਉੱਠੇ ਲੈ ਕੇ ਨਿਜ ਰਾਨੇ,
ਜਦੋਂ ਜਾਗਦੇ ਹਾਂ ਫਿਰ ਉਹ ਸਾਡਾ ਜਿਹੜੀ ਬੁੱਧੀ ਹੈ ਬੁੱਧੀ ਰੂਪੀ ਇੰਦਰਾਣੀ ਨੂੰ ਲੈ ਕੇ ਸਾਡੀ ਉਹ ਜੀਵਾਤਮਾ ਰੂਪੀ ਜਿਹੜਾ ਇੰਦਰ ਹੈ ਫਿਰ ਉਹ ਜਾਗਦਾ ਹੈ, ਉਹਨੂੰ ਨਾਲ ਲੈ ਕੇ ਬੁੱਧੀ ਨੂੰ ਜਾਗਦਾ ਹੈ।
ਸਰਬ ਸਰੀਰ ਕਰੇ ਸਰਦਾਨੇ,
ਉਹ ਸਾਰੇ ਸਰੀਰ ਨੂੰ ਫਿਰ ਸਾਵਧਾਨ ਕਰ ਦਿੰਦਾ। ਉਹ ਜੀਵਾਤਮਾ ਰੂਪੀ ਜਿਹੜਾ ਇੰਦਰ ਹੈ ਬੁੱਧੀ ਰੂਪੀ ਇੰਦਰਾਣੀ ਨੂੰ ਨਾਲ ਲੈ ਕੇ ਫਿਰ ਜਦੋਂ ਜਾਗਦਾ ਫਿਰ ਸਾਰੇ ਸਰੀਰ ਨੂੰ ਸਾਵਧਾਨ ਕਰ ਦਿੰਦਾ ਹੈ।
ਜਾਗਰਤ ਅਵਸਥਾ ਕੋ ਜਬ ਪਾਏ,
ਜਾਗਰਤ ਅਵਸਥਾ ਵਿਚ ਆ ਜਾਂਦਾ, ਜਾਗਰਤ ਅਵਸਥਾ ਨੂੰ ਜਦੋਂ ਇਹ ਪ੍ਰਾਪਤ ਕਰਦਾ
ਕਹੇ ਵਿਸ਼ੇ ਕੋ ਸਹਿਜ ਸੁਭਾਏ,
ਫਿਰ ਉਸ ਵੇਲੇ ਵਿਸ਼ਿਆਂ ਨੂੰ ਸਹਿਜ ਸੁਭਾਏ ਗ੍ਰਹਿਣ ਕਰਨ ਲੱਗ ਪੈਂਦਾ ਹੈ।
ਲਹਿ ਸਥਿਰਤਾ ਲੋਚਨ ਦਾਏ,
ਖਾਲਸਾ ਜੀ ਉਸ ਵੇਲੇ ਸਾਡਾ ਜਿਹੜਾ ਸੱਜਾ ਨੇਤਰ ਹੈ ਇਹਦੇ ਵਿਚ ਜੀਵਾਤਮਾ ਰੂਪੀ ਜਿਹੜਾ ਇੰਦਰ ਹੈ ਉਹ ਬਿਰਾਜਮਾਨ ਹੁੰਦਾ।
ਬੁੱਧ ਇੰਦਰਾਣੀ ਥਿਰ ਵੈ ਛਾਏ,
ਔਰ ਜਿਹੜੀ ਸਾਡੀ ਬੁੱਧੀ ਰੂਪੀ ਇੰਦਰਾਣੀ ਹੈ ਖੱਬੀ ਅੱਖ ਦੇ ਵਿਚ ਬਿਰਾਜਮਾਨ ਹੋ ਜਾਂਦੀ ਹੈ।
ਇੰਦਰ ਵਿਸ਼ੇ ਪ੍ਰਕਾਸ਼ਨ ਦਾਏ,
ਇਸ ਤਰ੍ਹਾਂ ਜਿਹੜਾ ਇੰਦਰ ਰੂਪੀ ਜੀਵਾਤਮਾ ਹੈ ਉਹ ਅੱਗੇ ਵਿਸ਼ਿਆਂ ਨੂੰ ਪ੍ਰਕਾਸ਼ ਕਰਦਾ ਹੈ।
ਸੁਖਮ ਸੁਖੋ ਪ੍ਰਤਪ
ਨਾ ਸੁਪਨ ਅਵਸਥਾ ਰਹਿੰਦੀ ਹੈ ਨਾ ਸੁਖੋਪਤੀ ਰਹਿੰਦੀ ਹੈ, ਕਿਉਂਕਿ ਜਾਗ ਪਿਆ ਨਾ, ਜਾਗਰਤ ਅਵਸਥਾ ਆ ਗਈ। ਜਾਗਰਤ ਅਵਸਥਾ ਵਿਚ ਨਾ ਸੁਪਨ ਅਵਸਥਾ ਰਹੀ ਨਾ ਸੁਖੋਪਤੀ ਰਹੀ, ਦੋਹਾਂ ਦਾ ਨਾਸ ਹੋ ਗਿਆ।
ਮਿਥਿਆ ਤੀਨ ਅਵਸਥਾ,
ਇਸ ਕਰਕੇ ਖਾਲਸਾ ਜੀ ਇਹ ਜਿਹੜੀਆਂ ਤਿੰਨੇ ਅਵਸਥਾਵਾਂ ਨੇ ਮਿਥਿਆ ਨੇ, ਜਾਗਰਤ ਵੀ ਸੁਪਨ ਵੀ ਤੇ ਸੁਖੋਪਤੀ ਵੀ, ਕਿਉਂਕਿ ਸਦਾ ਨੀ ਨਾ ਰਹਿੰਦੀਆਂ। ਜਿਹੜੀਆਂ ਬਿਨਸ ਜਾਂਦੀਆਂ ਨੇ ਉਹ ਫਿਰ ਸਦਾ ਨੀ ਰਹਿੰਦੀਆਂ, ਉਹ ਫਿਰ ਸੱਚ ਕਿਵੇਂ ਹੋ ਸਕਦੀਆਂ ਨੇ? ਇਹ ਜਿਹੜੀਆਂ ਤਿੰਨ ਅਵਸਥਾਵਾਂ ਨੇ ਜਾਗਰਤ ਸੁਪਨ ਤੇ ਸੁਖੋਪਤੀ, ਖਾਲਸਾ ਜੀ ਇਹ ਮਿਥਿਆ ਹਨ, ਇਹ ਝੂਠੀਆਂ ਹਨ।
ਮਿਥਿਆ ਤੀਨ ਸਰੀਰ ਵਿਵਸਥਾ,
ਇਸੇ ਤਰ੍ਹਾਂ ਇਹਨਾਂ ਤਿੰਨਾਂ ਅਵਸਥਾਵਾਂ ਨੂੰ ਜਿਹੜੇ ਤਿੰਨ ਸਰੀਰ ਸਾਡੇ ਪ੍ਰਕਾਸ਼ ਦੇ ਨੇ, ਜਦੋਂ ਜਾਗਦੇ ਹਾਂ ਸਥੂਲ ਸਰੀਰ ਨੂੰ ਉਦੋਂ ਸਥੂਲ ਸਰੀਰ ਪ੍ਰਕਾਸ਼ ਦਾ, ਜਦੋਂ ਸੁਪਨਾ ਵੇਖਦੇ ਹਾਂ ਉਦੋਂ ਸੂਖਸ਼ਮ ਸਰੀਰ ਕੰਮ ਕਰਦਾ, ਜਦੋਂ ਅਸੀਂ ਗੂੜੀ ਨੀਂਦ ਚ ਚਲੇ ਜਾਂਦੇ ਹਾਂ ਉਦੋਂ ਕਾਰਨ ਸਰੀਰ ਕੰਮ ਕਰਦਾ। ਜੇ ਹੁਣ ਤਿੰਨੇ ਅਵਸਥਾਵਾਂ ਹੀ ਝੂਠੀਆਂ ਨੇ, ਫਿਰ ਇਹਨਾਂ ਤਿੰਨਾਂ ਅਵਸਥਾਵਾਂ ਦੇ ਜਿਹੜੇ ਸਰੀਰ ਨੇ ਉਹ ਕਿਵੇਂ ਸੱਚ ਹੋ ਸਕਦੇ ਨੇ? ਇਸ ਕਰਕੇ ਸਾਡੇ ਜਿਹੜੇ ਤਿੰਨ ਸਰੀਰ ਨੇ ਇਹ ਵੀ ਝੂਠੇ ਹਨ, ਇਹ ਵੀ ਮਿਥਿਆ ਹਨ।
ਬਾਰੰਬਾਰ ਵਿਚਾਰਨ ਐਸੇ,
ਹੁਣ ਇਹ ਗੱਲ ਦੀ ਵਿਚਾਰ ਕਰਨੀ ਕਿ ਮੈਂ ਸਥੂਲਮਈ ਸਰੀਰ ਨਹੀਂ ਹਾਂ, ਮੈਂ ਕਾਰਨ ਸਰੀਰ ਵੀ ਨਹੀਂ ਹਾਂ, ਮੈਂ ਸੂਖਸ਼ਮ ਸਰੀਰ ਵੀ ਨਹੀਂ ਹਾਂ, ਨਾ ਮੇਰੀ ਜਾਗਰਤ ਅਵਸਥਾ ਹੈ, ਨਾ ਮੇਰੀ ਸੁਪਨ ਅਵਸਥਾ ਹੈ, ਨਾ ਮੇਰੀ ਸੁਖੋਪਤੀ ਅਵਸਥਾ ਹੈ, ਮੈਂ ਇਹਨਾਂ ਸਾਰੀਆਂ ਅਵਸਥਾਵਾਂ ਤੋਂ ਨਿਆਰਾ, ਘੱਟ ਦ੍ਰਿਸ਼ਟਾ ਦੀ ਨਿਆਈ, ਇਹਨਾਂ ਨੂੰ ਵੇਖਣ ਵਾਲਾ, ਇਹਨਾਂ ਦਾ ਸਾਕਸ਼ੀ ਹਾਂ, ਇਸ ਗੱਲ ਦਾ ਆਪਣੇ ਹਿਰਦੇ ਚ ਮਨਨ ਕਰੀ ਜਾਣਾ। ਮਨਨ ਦਾ ਮਤਲਬ ਹੁੰਦਾ ਚਿੰਤਨ ਕਰੀ ਜਾਣਾ, ਬਾਰ ਬਾਰ ਇਸ ਗੱਲ ਦਾ ਆਪਣੇ ਮਨ ਵਿਚ ਮਨਨ ਕਰੀ ਜਾਣਾ, ਇਹਨੂੰ ਖਾਲਸਾ ਜੀ ਮਨਨ ਕਹਿੰਦੇ ਹਨ।
ਮਨਨ ਵਿਚਾਰ ਨਮਾਇਸ ਐਸੇ
ਇਸੇ ਦਾ ਨਾਮ ਹੈ ਮਨਨ। ਇਹ ਗੱਲ ਮਨਨ ਕਰੀ ਜਾਣੀ ਕਿ ਤਿੰਨੇ ਦੇਹਾਂ ਵੀ ਮਿੱਥਿਆ ਨੇ, ਇਹ ਜਿਹੜੀਆਂ ਤਿੰਨ ਅਵਸਥਾਵਾਂ ਨੇ ਇਹ ਵੀ ਮਿੱਥਿਆ ਨੇ। ਮੈਂ ਇਹਨਾਂ ਤਿੰਨ ਅਵਸਥਾਵਾਂ ਨੂੰ ਜਾਣਨ ਵਾਲਾ, ਇਹਨਾਂ ਤਿੰਨਾਂ ਦੇਹਾਂ ਨੂੰ ਪ੍ਰਕਾਸ਼ਣ ਵਾਲਾ ਆਤਮਾ ਸਰੂਪ ਬ੍ਰਹਮ ਸਰੂਪ ਆ, ਇਸ ਗੱਲ ਦਾ ਆਪਣੇ ਹਿਰਦੇ ਚ ਮਨਨ ਕਰੀ ਜਾਣਾ, ਇਹਨੂੰ ਮੰਨੀ ਜਾਣਾ, ਇਸੇ ਦਾ ਨਾਮ ਗੁਰੂ ਖਾਲਸਾ ਜੀ ਮਨਨ ਹੈ।
ਮਨ ਕੀ ਬ੍ਰਿਤਾ ਪੰਚਾ ਬਿਦ ਹੋਏ।
ਹੁਣ ਖਾਲਸਾ ਜੀ ਸਾਡਾ ਜਿਹੜਾ ਇਹ ਮਨ ਹੈ ਨਾ, ਇਹਦੀਆਂ ਪੰਜ ਪ੍ਰਕਾਰ ਦੀਆਂ ਬਿਰਤੀਆਂ ਨੇ ਸਾਡੇ ਮਨ ਦੀਆਂ। ਅੱਗੇ ਫਿਰ ਪੰਜ ਪ੍ਰਕਾਰ ਦੀਆਂ ਬਿਰਤੀਆਂ ਨੇ ਜਿਹੜੀਆਂ ਕੰਮ ਕਰਦੀਆਂ ਨੇ, ਉਹ ਹੁਣ ਕਿਹੜੀਆਂ ਕਿਹੜੀਆਂ ਨੇ ਭਾਈ ਦਇਆ ਸਿੰਘ ਜੀ ਦੱਸਦੇ ਨੇ।
ਇੱਕ ਪਰਮਾਨ ਵਿਪਰ ਜੈ ਦੋਏ।
ਇੱਕ ਹੈ ਪ੍ਰਮਾਣ ਬਿਰਤੀ, ਸਾਡੇ ਮਨ ਦੀਆਂ ਪੰਜ ਬਿਰਤੀਆਂ ਨੇ। ਇੱਕ ਹੈ ਪ੍ਰਮਾਣ ਬਿਰਤੀ, ਦੂਜੀ ਹੈ ਵਿਪਰਜਾ ਬਿਰਤੀ।
ਇੱਕ ਪਰਮਾਨ ਵਿਪਰ ਜੈ ਦੋਏ ਵਿਕਲਪ ਨਿੰਦਰਾ ਸਿਮਰਤ ਮਾ ਜਾਨ।
ਫਿਰ ਤੀਸਰੀ ਹੈ ਵਿਕਲਪ ਬਿਰਤੀ, ਤੇ ਚੌਥੀ ਹੈ ਨਿੰਦਰਾ ਬਿਰਤੀ, ਔਰ ਪੰਜਵੀਂ ਹੈ ਸਿਮਰਤੀ ਬਿਰਤੀ।
ਸੁਣੋ ਸਰੂਪ ਜੇ ਬਿਰਤੀ ਪਰਮਾ।
ਇਹ ਜਿਹੜੀਆਂ ਪੰਜ ਬਿਰਤੀਆਂ ਤੁਹਾਨੂੰ ਮਨ ਦੀਆਂ ਦੱਸੀਆਂ ਨੇ, ਇਹਦੇ ਵਿੱਚੋਂ ਜਿਹੜੀ ਪਹਿਲੀ ਪ੍ਰਮਾਣ ਬਿਰਤੀ ਹੈ ਉਹ ਸੁਣੋ ਕਿ ਪ੍ਰਮਾਣ ਬਿਰਤੀ ਕਿਸ ਨੂੰ ਕਹਿੰਦੇ ਹਨ।
ਪਰਮਾ ਅੰਤਹਿ ਕਰਨ ਬਿਰਤੀ ਹੈ ਜੋਏ ਇੰਦਰੈ ਦੁਆਰਾ ਨਿਕਰੈ ਸੋਏ।
ਪ੍ਰਮਾਣ ਬਿਰਤੀ ਕੀ ਹੈ ਉਹ ਸੁਣੋ, ਕਹਿੰਦੇ ਸਾਡੇ ਅੰਤਸ਼ਕਰਨ ਦੀ ਬਿਰਤੀ। ਸਾਡਾ ਅੰਤਸ਼ਕਰਨ ਕੀ ਹੈ? ਮਨ ਬੁੱਧ ਚੇਤ ਤੇ ਅਹੰਕਾਰ, ਇਹਨਾਂ ਚਾਰਾਂ ਨੂੰ ਅੰਤਸ਼ਕਰਨ ਕਹਿੰਦੇ ਨੇ। ਸਾਡੇ ਅੰਤਸ਼ਕਰਨ ਵਿੱਚੋਂ ਬਿਰਤੀ ਨਿਕਲੀ ਅੱਖਾਂ ਦੁਆਰਾ, ਕੰਨਾਂ ਦੁਆਰਾ, ਕਹਿੰਦੇ ਇੰਦਰੀਆਂ ਦੁਆਰਾ। ਜਿਹੜੀ ਬਿਰਤੀ ਸਾਡੇ ਅੰਤਸ਼ਕਰਨ ਵਿੱਚੋਂ ਨਿਕਲ ਕੇ ਬਾਹਰ ਜਾਂਦੀ ਹੈ।
ਨਾਨਾ ਘੱਟ ਪੱਟ ਧਰੇ ਪਦਾਰਥ।
ਅੱਗੇ ਨਾਨਾ ਪ੍ਰਕਾਰ ਦੇ ਕੱਪੜੇ ਪਏ ਨੇ, ਘੜੇ ਪਏ ਨੇ, ਵਸਤੂਆਂ ਪਈਆਂ ਨੇ, ਆ ਫੁੱਲ ਪਏ ਨੇ, ਗੁਲਦਸਤੇ ਪਏ ਨੇ, ਆ ਸ਼ਸਤਰ ਪਏ ਨੇ। ਸਾਡੇ ਅੰਦਰੋਂ ਬਿਰਤੀ ਨਿਕਲੀ ਅੰਤਸ਼ਕਰਨ ਚੋਂ ਇੰਦਰੀਆਂ ਦੁਆਰਾ, ਅੱਖਾਂ ਦੁਆਰਾ, ਤੇ ਅਸੀਂ ਬਿਰਤੀ ਨਾਲ ਉਹ ਵੇਖਣ ਲੱਗ ਪਏ ਵੀ ਆਹ ਕੱਪੜੇ ਪਏ ਨੇ ਨਾਨਾ ਪ੍ਰਕਾਰ ਦੇ, ਆਹ ਰੇਸ਼ਮ ਦਾ ਕੱਪੜਾ ਹੈ, ਆਹ ਜਿਹੜਾ ਇਹ ਸੂਤਰ ਦਾ ਕੱਪੜਾ ਹੈ, ਇਹ ਪਸ਼ਮੀਨੇ ਦਾ ਕੱਪੜਾ, ਵੱਖਰੇ ਵੱਖਰੇ ਕੱਪੜੇ ਨਜ਼ਰ ਆਉਣ ਲੱਗ ਪਏ, ਵੱਖਰੇ ਵੱਖਰੇ ਘੱਟ ਨਜ਼ਰ ਆਉਣ ਲੱਗ ਪਏ।
ਬਿਨੈ ਜਾਣਵੇ ਹੋਏ ਯਥਾਰਥ।
ਜਿਹੜੀ ਬਿਰਤੀ ਦੇ ਨਾਲ ਉਸ ਯਥਾਰਥ ਵਸਤੂ ਨੂੰ ਅਸੀਂ ਸਮਝ ਲਈਏ ਕਿ ਆਹ ਗੁਲਦਸਤਾ ਪਿਆ, ਇਹਦੇ ਵਿੱਚ ਗੁਲਾਬ ਦੇ ਫੁੱਲ ਨੇ, ਯਥਾਰਥ ਸਮਝ ਲਿਆ। ਜਿਹੜੀ ਬਿਰਤੀ ਨਾਲ ਆਪਾਂ ਯਥਾਰਥ ਉਸ ਗੱਲ ਨੂੰ ਸਮਝ ਲਿਆ ਵੀ ਯਥਾਰਥ ਇਹ ਚੀਜ਼ ਪਈ ਹੈ, ਖਾਲਸਾ ਜੀ ਨੂੰ ਪ੍ਰਮਾਣ ਬਿਰਤੀ ਕਹਿੰਦੇ ਹਨ। ਇਹ ਸਾਡੀ ਪਹਿਲੀ ਬਿਰਤੀ, ਮਨ ਦੀਆਂ ਪੰਜ ਬਿਰਤੀਆਂ ਵਿੱਚੋਂ ਪਹਿਲੀ ਬਿਰਤੀ ਹੈ ਪ੍ਰਮਾਣ ਬਿਰਤੀ। ਅੰਦਰੋਂ ਬਿਰਤੀ ਨਿਕਲੀ, ਇੰਦਰੀਆਂ ਦੁਆਰਾ ਬਾਹਰ ਗਈ, ਔਰ ਇੰਦਰੀਆਂ ਦੇ ਨਾਲ ਅਸੀਂ ਵੇਖ ਲਿਆ ਵੀ ਆਹ ਕੱਪੜਾ ਪਿਆ, ਆਹ ਜਿਹੜਾ ਇਹ ਘੜਾ ਪਿਆ, ਆਹ ਗੁਲਦਸਤਾ ਪਿਆ, ਆਹ ਚੀਜ਼ ਪਈ। ਯਥਾਰਥ ਨੂੰ ਅਸੀਂ ਜਾਣ ਲਿਆ ਵੀ ਇਹ ਚੀਜ਼ ਪਈ ਹੈ, ਖਾਲਸਾ ਜੀ ਨੂੰ ਪ੍ਰਮਾਣ ਬਿਰਤੀ ਕਹਿੰਦੇ ਹਨ।
ਵਿਪਰਜਾ।
ਹੁਣ ਵਿਪਰਜਾ ਬਿਰਤੀ ਕੀ ਹੈ? ਦੂਸਰੀ ਬਿਰਤੀ ਹੈ ਵਿਪਰਜਾ, ਉਹ ਕੀ ਹੈ ਦੱਸਦੇ ਹਨ।
ਤੁਸੀਂ ਵਿਪਰਜਾ ਇਸ ਕੋ ਕਾ।
ਦੂਜੀ ਜਿਹੜੀ ਵਿਪਰਜਾ ਬਿਰਤੀ ਆ ਉਹ ਇਸ ਨੂੰ ਕਹਿੰਦੇ ਹਨ।
ਰੱਜੂ ਪਰੀ ਸਰਪ ਦਿਸ
ਲੈ। ਜਿਹੜੀ ਵਸਤੂ ਪਈ ਆ ਉਹਦੇ ਤੋਂ ਉਲਟ ਦਿਸਣੀ, ਜਿਹੜੀ ਪਈ ਆ ਉਹਦੇ ਤੋਂ ਉਲਟ ਨਜ਼ਰ ਆਉਣੀ। ਜਿਵੇਂ ਰੱਸੀ ਪਈ ਹੈ, ਪਈ ਤਾਂ ਰੱਸੀ ਹੈ ਪਰ ਨਜ਼ਰ ਸੱਪ ਆ ਰਿਹਾ, ਉਹਨੂੰ ਵਿਪਰਜਾ ਬਿਰਤੀ ਕਹਿੰਦੇ ਨੇ ਵੀ ਪਈ ਤਾਂ ਰੱਸੀ ਹੈ ਪਰ ਰੱਸੀ ਦੀ ਬਜਾਏ ਸੱਪ ਨਜ਼ਰ ਆ ਰਿਹਾ, ਪਈ ਤਾਂ ਸਿੱਪੀ ਹੈ ਪਰ ਇੱਦਾਂ ਜਾਪਦਾ ਜਿਵੇਂ ਚਾਂਦੀ ਪਈ ਹੋਈ ਹੈ। ਕਹਿੰਦੇ ਜਿਹੜੀ ਉਲਟਾ ਵਿਖਾਵੇ, ਜੋ ਸਹੀ ਚੀਜ਼ ਨਾ ਵਿਖਾਵੇ, ਜਿਹੜੀ ਪਈ ਆ ਉਹ ਦਿਸਣ ਦੀ ਬਜਾਏ ਉਹਦੇ ਤੋਂ ਉਲਟ ਵਸਤੂ ਨਜ਼ਰ ਆਵੇ, ਖਾਲਸਾ ਜੀ ਉਹ ਬਿਰਤੀ ਜਿਹੜੀ ਸਾਡੇ ਅੰਦਰੋਂ ਨਿਕਲ ਕੇ ਬਾਹਰ ਜਾਂਦੀ ਹੈ ਉਹਨੂੰ ਵਿਪਰਜਾ ਬਿਰਤੀ ਕਹਿੰਦੇ ਹਨ।
ਵਿਕਲਪ ਬਿਰਤੀ ਵਿਕਲਪ ਰੂਪੇ ਮਾਨ।
ਖਾਲਸਾ ਜੀ ਤੀਸਰੀ ਬਿਰਤੀ ਹੈ ਵਿਕਲਪ। ਜੇ ਕਿਤੇ ਇਹਨਾਂ ਬਿਰਤੀਆਂ ਬਾਰੇ ਡੂੰਘਾਈ ਵਿੱਚ ਜਾਣਨਾ ਹੋਵੇ ਤੇ ਇੱਕ ਗ੍ਰੰਥ ਹੈ ਪੰਡਿਤ ਨਿਸ਼ਚਲ ਦਾਸ ਜੀ ਦਾ ਬਿਰਤੀ ਪ੍ਰਭਾਕਰ, ਉਹਦੇ ਵਿੱਚ ਇਸ ਪ੍ਰਕਾਰ ਦੀ ਇਹਨਾਂ ਬਿਰਤੀਆਂ ਦਾ ਬਹੁਤ ਸੂਖਸ਼ਮ ਰੂਪ ਦੇ ਵਿੱਚ ਅਨੁਵਾਦ ਕੀਤਾ ਗਿਆ। वैसे वो आम अपने आप पढ़िया नहीं जाता, किसी उस्ताद को किसी विद्वान को पढ़िया पढ़ना पैंदा, अपने आप नहीं उन्हें पढ़ के समझिया जा सकता। उहदे विच इहो जिहियां सूक्ष्म बिरतियां का बहुत जिक्र आता है। तो इत्थे जिहड़ी वो तीसरी बिरती है विकल्प बिरती उसनू कहंदे ने, उहदा रूप हुण तुसीं सुण लो की है।
शब्द अर्थ को लीजै मां,
मान लो आपां कोई शब्द सुनिया अपने कन्नां नाल, वी शब्द दा अर्थ तां सानू समझ आ गया, शब्द सुनिया शब्द दा अर्थ तां समझ आ गया, हुण शब्द सुनिया आपां, उतंगे पहरे गहरे गभीरे ससड़ सुहिया किब करे निवण ना जाए थणी, शब्द सुन लिया, इहदे अखरी अर्थ भी सुन लए, अर्थ भी सानू समझ आ गए भी इहदे अर्थ की हन। कहिंदे इस तरह शब्द सुन के उहदे अर्थां नू भी असीं जाण लईए,
तात्पर्य मैं रस दे,
जिहड़ा वो सिद्धांत है वह शब्द क्यों कहा गया है उहदा तात्पर्य की है ओदी समझ ना आवे, अर्थ तां समझ आ जाण पर तात्पर्य समझ ना आवे। गुरु ग्रंथ साहब विच भी ऐसे बहुत शब्द ने जिन्हां शब्दां दे अर्थ तां सानू समझ आ जांदे ने पर उस शब्द दा तात्पर्य की है, उस शब्द दा सिद्धांत की है वह समझ ना आवे।
निश्चय भयो न लखिया ए,
कहिंदे उहदा तात्पर्य ना पता लगे, खालसा जी नूं विकल्प बिरती कहिंदे हन। ये तीसरी बिरती है साडे मन दी विकल्प बिरती, कि शब्द सुन लिया शब्द दे अर्थ भी समझ आ गए पर शब्द दा तात्पर्य नहीं समझ आया, उहदा जिहड़ा तात्पर्य है उहदी गल नहीं समझ आई। इदां दे बहुत सारे अख्यान ने व्याख्यान ने ते उहदे जिहड़े तात्पर्य नूं अर्थ उहदा अखरी अर्थ सानू समझ आ जाणगे। पी मारी करनाल इदां दा भी एक सलोक सुनाया करदे ने महापुरख, पानी पत बसबो चहो सोनी पत सूनो भयो, हुण अखरी अर्थ तां सारे नजर आई जांदे ने पर अंदरला जिहड़ा तात्पर्य है भी उह अंदरले विच सिद्धांत की है की कहा जा रहा है उह नहीं ना समझ आ रहा। इदां बहुत सारे शब्द भी ने गुरबाणी दे भी जिन्हां दा तात्पर्य नहीं समझ आउंदा अर्थ समझ आ जांदे ने, अर्थ तां समझ आ गया कि उल्टत पवन चकर खट भेदे सुरत सुन अनुरागी, अर्थ समझ आ गया दसवन द्वारा अगम अपारा परम पुरख की घाटी, अर्थ समझ आ गया पर तात्पर्य नहीं समझ आया कि दसम द्वार किथे है, किथे उत्थे परम पुरख की घाटी विच की आनंद वरतदा, उत्थे की हुंदा वह नहीं ना समझ आया। इनू खालसा जी विपरजा बिरती कहिंदे हन।
निंद्रा अबाल ज्ञान को आश्रय बिरती,
खालसा जी चौथी बिरती है निंद्रा, निंद्रा बिरती उहदा अर्थ की है जिथे ज्ञान दा अभाव हो जाए, अभाव ज्ञान को आश्रय बिरती, जिथे ज्ञान दी ज्ञान दा जिहड़ा आश्रय है उहदा अभाव हो जाना वह जिहड़ी बिरती है।
निंद्रा बिरती कै समझो चित,
खालसा जी निंद्रा बिरती कहंदे ने गल तुसीं अपने चित विच समझ लो जान लो।
जागृत सुपन जो बिरती अभाव करण हार सो तुम गुण भाव,
कहंदे जागृत ते स्वप्न बिरती विच जिस बिरती दा अभाव हुंदा है, जागदिया ते सुपने विच जिहड़ी बिरती दा अभाव हुंदा है ते करणहार सो तम गुण भाव, उहदा जिहड़ा करणहार है उह तमो गुण है।
सुखपति तमो गुण ग्रहण जो करै,
साडी सुखोपती अवस्था है गूढ़ी नींद दी उह तमो गुण नूं ग्रहण करदी है।
निंद्रा बिरती नाम तिसरा,
वो जेड़ी तमो गुण नू ग्रहण कर दी है सुखोपती अवस्था, बस उसे नू निंद्रा बिरती कहंदे ने। जदों घोर नींद च चले गए ते तमो गुण उदों तमो गुण छा जांदा ना, जदों घोर नींद च पै गए डूंगी नींद च उहनू तमो गुण उदों साडे अंदर च हुंदा है, वो तमो गुण साडी अवस्था ग्रहण करदी है, उस वेले जेड़ी वो बिरती नाल तमो गुण ग्रहण करदी है उसे नू निंद्रा बिरती कहिंदे हन।
सिमरते,
हुण पंजवी बिरती है सिमरती बिरती, ए की है हुण ए दसदे हन,
प्रथम समय कुछ अनुभव कीन
पहले समय विच कुछ अनुभव कीता सी दो चार साल पहला किसे चीज नू अनुभव कीता सी जानिया सी
अपर समय चितवै सत जीन
उन्हों फिर होण दे समय दे विच चित दिया जेड़ी पांच सात साल पहला चीज खादी सी फिर ओनू खाण दा स्वाद अज दुबारा सानू चेते आया भी एदा दा स्वाद सी ओदा ओनू याद करना ओनू चित बना
जथा पनाए नरे सोए
जां फिर ए कहे भी ए ओही बंदा है केड़ा बंदा है अगे दस दे हाना
पूरब पिखियो थाम किस जोए
ए ओही बंदा जेड़ा आपा पहला भी किते देखिया होया ਇਹਨੂੰ ਬੰਦੇ ਨੂੰ ਪਹਿਲਾਂ ਵੀ ਕਿਤੇ ਵੇਖੇ ਕਈ ਵਾਰੀ ਕਈਆਂ ਨੂੰ ਆਪਾਂ ਮਿਲਦੇ ਹਾਂ ਕਹਿ ਵੀ ਦਿੰਦੇ ਹਾਂ ਮਹਾਰਾਜ ਅਸੀਂ ਤੁਹਾਨੂੰ ਪਹਿਲਾਂ ਵੀ ਕਿਤੇ ਵੇਖਿਆ ਇਹਨੂੰ ਸਿਮਰਤੀ ਬਿਰਤੀ ਕਹਿੰਦੇ ਨੇ ਇਹ ਪੰਜਵੀਂ ਬਿਰਤੀ ਹੈ ਸਿਮਰਤੀ ਬਿਰਤੀ ਤੇ ਜੇ ਕੋਈ ਬੰਦਾ ਅਚਾਨਕ ਸਾਡੇ ਕੋਲ ਆ ਜਾਏ ਤੇ ਆਪਾਂ ਯਾਦ ਕਰਨ ਲੱਗ ਪੈਂਦੇ ਹਾਂ ਵੀ ਇਹਨੂੰ ਆਪਾਂ ਪਹਿਲਾਂ ਵੀ ਮਿਲੇ ਹੋਏ ਹਾਂ ਕਿੱਥੇ ਮਿਲੇ ਹੋਏ ਹਾਂ ਸਾਨੂੰ ਯਾਦ ਨਹੀਂ ਆਉਂਦਾ ਪਰ ਮਿਲੇ ਹੋਏ ਜ਼ਰੂਰ ਆ ਕਿਤੇ ਨਾ ਕਿਤੇ ਉਹਨੂੰ ਸਿਮਰਤੀ ਬਿਰਤੀ ਕਹਿੰਦੇ ਹਨ
ਇਸ ਕਰ ਚਿਤ ਕਰਨਾ ਇਹ ਜਿਸ
ਨਾਲ ਸਾਡੇ ਚਿੱਤ ਵਿਚ ਇਸ ਤਰ੍ਹਾਂ ਦਾ ਕਰਨਾ ਹੁੰਦਾ ਹੈ
ਅੰਮ੍ਰਿਤ ਬ੍ਰਿਤੀ ਜਾਣੀ ਹੈ
ਇਸੇ ਨੂੰ ਸਿਮਰਤੀ ਬਿਰਤੀ ਕਹਿੰਦੇ ਨੇ ਸਿਮਰਤੀ ਬਿਰਤੀ ਜਾਣ ਲਓ
ਸਥਿਤੇ
ਖਾਲਸਾ ਜੀ ਪੰਜ ਪ੍ਰਕਾਰ ਦੀਆਂ ਬਿਰਤੀਆਂ ਦੱਸਣ ਤੋਂ ਬਾਅਦ ਸਥਿਤੀ ਦੱਸਦੇ ਨੇ ਸਥਿਤੀ ਦਾ ਮਤਲਬ ਹੈ ਟਿਕ ਜਾਣਾ ਜਦੋਂ ਇਹ ਪੰਜੇ ਬਿਰਤੀਆਂ ਸ਼ਾਂਤ ਹੋ ਜਾਂਦੀਆਂ ਨੇ ਫਿਰ ਟਿਕਾ ਆ ਜਾਂਦਾ ਫਿਰ ਮਨ ਟਿਕ ਜਾਂਦਾ ਫਿਰ ਸਾਡੀ ਬੁੱਧੀ ਟਿਕ ਜਾਂਦੀ ਹੈ ਨਿਸ਼ਚਲ ਹੋ ਜਾਂਦੀ ਹੈ ਉਹਨੂੰ ਕਹਿੰਦੇ ਨੇ ਸਥਿਤੀ ਦੀ ਅਵਸਥਾ ਉਹ ਹੁਣ ਸਰਵਣ ਕਰੋ
ਪੰਜੇ ਬਿਰਤਾਂ ਬਿਨ ਚਿੱਤ ਹੋਏ ਜਾਵੇ
ਕਹਿੰਦੇ ਜਦੋਂ ਸਾਡਾ ਇਹ ਚਿੱਤ ਪੰਜ ਪ੍ਰਕਾਰ ਦੀਆਂ ਬਿਰਤੀਆਂ ਤੋਂ ਬਿਨਾਂ ਹੋ ਜਾਏ ਇਹ ਪੰਜੇ ਬਿਰਤੀਆਂ ਸਾਡੇ ਚਿੱਤ ਦੀਆਂ ਖਤਮ ਹੋ ਜਾਣ
ਆਤਮ ਕੋ ਸਰੂਪ ਦਿਸ਼ਤਾਵੇ
ਖਾਲਸਾ ਜੀ ਫਿਰ ਉਦੋਂ ਸਾਡਾ ਜਿਹੜਾ ਇਹ ਚਿੱਤ ਹੈ ਨਾ ਆਤਮਾ ਵਾਲੇ ਪਾਸੇ ਜਾਣ ਲੱਗ ਪੈਂਦਾ ਜਦੋਂ ਬਾਹਰ ਦੀਆਂ ਪੰਜ ਬਿਰਤੀਆਂ ਸ਼ਾਂਤ ਹੋ ਗਈਆਂ ਤੇ ਫਿਰ ਜਦੋਂ ਬਾਹਰਲੇ ਪਾਸੇ ਜਾਣਾ ਹੀ ਨਹੀਂ ਪੰਜ ਪ੍ਰਕਾਰ ਦੀਆਂ ਬਿਰਤੀਆਂ ਨਾਲ ਫਿਰ ਸਾਡਾ ਇਹ ਚਿੱਤ ਆਤਮਾ ਵਾਲੇ ਪਾਸੇ ਨੂੰ ਧੌਂਦਾ ਹੈ ਆਤਮਾ ਵਾਲੇ ਪਾਸੇ ਨੂੰ ਚੱਲਦਾ ਹੈ
ਮਨ ਪ੍ਰਵਾਹ ਜਾਵੇ ਸਵੇ ਦੋਏ
ਸਾਡੇ ਮਨ ਦਾ ਪ੍ਰਵਾਹ ਸਾਡੇ ਸੁਰਤੀ ਦਾ ਪ੍ਰਵਾਹ ਅੰਤਰਮੁਖੀ ਹੋ ਜਾਂਦਾ ਹੈ ਬਾਹਰ ਮੁਖੀ ਇਹ ਜਿਹੜੀਆਂ ਪੰਜ ਬਿਰਤੀਆਂ ਨੇ ਸਾਡੇ ਮਨ ਨੂੰ ਬਾਹਰ ਮੁਖੀ ਬਣਾਉਂਦੀਆਂ ਨੇ ਪਰ ਜਦੋਂ ਇਹ ਪੰਜ ਬਿਰਤੀਆਂ ਸ਼ਾਂਤ ਹੋ ਜਾਣ ਫਿਰ ਸਾਡੇ ਮਨ ਦਾ ਪ੍ਰਵਾਹ ਅੰਤਰਮੁਖੀ ਹੋ ਜਾਂਦਾ ਹੈ ਫਿਰ ਜਦੋਂ ਇਹ ਅੰਤਰਮੁਖੀ ਹੁੰਦਾ ਹੈ
ਆਮ ਸਥਿਤੀ ਬਕਾਨੈ ਤੋਏ
ਉਸ ਵੇਲੇ ਫਿਰ ਜਦੋਂ ਆਪਣੇ ਬਿਰਤੀ ਅੰਤਰਮੁਖੀ ਹੋ ਜਾਂਦੀ ਹੈ ਖਾਲਸਾ ਜੀ ਨੂੰ ਸਥਿਤੀ ਕਹਿੰਦੇ ਹਨ ਇਸ ਅਵਸਥਾ ਦਾ ਨਾਮ ਹੈ ਸਥਿਤੀ ਜਿੱਥੇ ਪੰਜ ਪ੍ਰਕਾਰ ਦੀਆਂ ਬਿਰਤੀਆਂ ਸ਼ਾਂਤ ਹੋ ਜਾਣ ਔਰ ਮਨ ਦਾ ਪ੍ਰਵਾਹ ਬਾਹਰ ਦੀ ਬਜਾਏ ਅੰਤਰਮੁਖੀ ਹੋ ਜਾਏ ਸੁਰਤੀ ਅੰਤਰਮੁਖੀ ਹੋ ਜਾਏ ਸਾਡਾ ਚਿੱਤ ਅੰਤਰਮੁਖੀ ਹੋ ਜਾਏ ਖਾਲਸਾ ਜੀ ਫਿਰ ਇਸ ਨੂੰ ਸਥਿਤੀ ਦੀ ਅਵਸਥਾ ਕਹਿੰਦੇ ਹਨ
ਅਭਿਆਸ
ਅਭਿਆਸ ਕੀ ਹੈ ਉਹ ਦੱਸਦੇ ਹਨ
ਇਸ ਪ੍ਰਾਪਤ ਹੋਤ ਪਰਿਆ
ਕਹਿੰਦੇ ਹੁਣ ਜਿਹੜੀ ਸਾਡੀ ਸਥਿਤੀ ਹੈ ਜਿਹੜੀ ਉੱਤੇ ਦੱਸੀ ਹੈ ਪਹਿਲਾਂ ਸਥਿਤੀ ਇਹਨੂੰ ਪ੍ਰਾਪਤ ਕਰਨ ਵਾਸਤੇ ਜਿਹੜਾ ਅਭਿਆਸ ਕੀਤਾ ਜਾਂਦਾ ਹੈ
ਤੋ ਨਾਮ ਲਿਖਿਆ ਅਭਿਆਸ
ਉਸੇ ਦਾ ਨਾਮ ਅਭਿਆਸ ਹੈ ਕਿ ਸਾਨੂੰ ਟਿਕਾ ਮਿਲ ਜਾਏ ਟਿਕਾ ਵਾਸਤੇ ਇਸ ਸਥਿਤੀ ਵਾਸਤੇ ਜਿਸ ਗੱਲ ਦਾ ਅਭਿਆਸ ਕਰਨਾ ਬਾਰ ਬਾਰ ਕਿ ਸਾਡਾ ਮਨ ਟਿਕ ਜਾਏ ਸਾਡੀ ਸੁਰਤੀ ਟਿਕ ਜਾਏ ਉਹ ਟਿਕਾਉਣ ਵਾਸਤੇ ਜਿਹੜਾ ਬਾਰ ਬਾਰ ਕੀਤਾ ਜਾਂਦਾ ਉਹਨੂੰ ਅਭਿਆਸ ਕਹਿੰਦੇ ਹਨ
ਸੋ ਅਭਿਆਸ ਹੈ ਦੋਏ ਪ੍ਰਕਾਰ
ਖਾਲਸਾ ਜੀ ਜਿਹੜਾ ਉਹ ਅਭਿਆਸ ਹੈ ਨਾ ਉਹ ਵੀ ਦੋ ਪ੍ਰਕਾਰ ਦਾ ਹੈ
ਇੱਕ ਅਲਪ ਦੂਸਰੇ ਦ੍ਰਿੜ
ਇੱਕ ਤਾਂ ਅਲਪ ਹੈ ਤੇ ਦੂਸਰਾ ਦ੍ਰਿੜ ਹੈ ਇੱਕ ਅਲਪ ਹੈ ਅਭਿਆਸ ਦੂਸਰਾ ਦ੍ਰਿੜ ਅਭਿਆਸ ਹੈ
ਕਬ ਕਬ ਆਤਮ ਕੋ ਅਭਿਆਸ ਹੈ
ਉਹ ਨੇ ਜਿਹੜੇ ਮਹੀਨੇ ਦੇ ਵਿਚ ਪੰਜ ਸੱਤ ਵਾਰੀ ਕਦੇ ਕਦੇ ਬਹਿ ਕੇ ਆਤਮਾ ਦਾ ਅਭਿਆਸ ਕਰਦੇ ਨੇ ਕਦੇ ਕਦੇ ਵਾਹਿਗੁਰੂ 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 ਕਦੇ ਕਿਤੇ ਮਹੀਨੇ ਚ ਦੋ ਚਾਰ ਦਿਨ ਅਭਿਆਸ ਕਰ ਲਿਆ ਦੋ ਚਾਰ ਦਿਨ ਨਿਤਨੇਮ ਕਰ ਲਿਆ ਦੋ ਚਾਰ ਦਿਨ ਆਤਮਾ ਦਾ ਅਭਿਆਸ ਕਰ ਲਿਆ ਉਹ ਤਾਂ ਖਾਲਸਾ ਜੀ ਅਲਪ ਅਭਿਆਸ ਹੈ ਉਹਨੂੰ ਅਲਪ ਅਭਿਆਸ ਕਹਿੰਦੇ ਹਨ।
ਅਲਪ ਨਾਮ ਬੋ ਪਾਸੈ,
ਅਲਪ ਅਭਿਆਸ ਕਹਿੰਦੇ ਨੇ, ਇਹ ਤਾਂ ਅਲਪ ਅਭਿਆਸ ਦੱਸਿਆ ਜਾਂਦਾ।
ਸਾਦਰ ਦੀਰਘ ਕਾਲ ਨਿਰੰਤਰ, ਸਾਦਿਰ ਭੂਮ ਰੂਪ ਲੱਕ ਅੰਤਰ।
ਖਾਲਸਾ ਜੀ, ਸਤਕਾਰ ਸਹਿਤ ਆਤਮਾ ਦਾ ਨਿਰਣਾ ਕਰਨਾ ਔਰ ਨਿਰੰਤਰ ਇਕ ਰਸ ਲਗਾਤਾਰ ਰੋਜ਼ ਬਿਨਾ ਨਾਗਾ ਆਪਣੀ ਆਤਮਾ ਦਾ ਅਭਿਆਸ ਕਰਨਾ, ਆਤਮਾ ਦਾ ਚਿੰਤਨ ਕਰਨਾ, ਖਾਲਸਾ ਜੀ ਨੂੰ ਦ੍ਰਿੜ ਅਭਿਆਸ ਕਹਿੰਦੇ। ਅਸੀਂ ਅਲਪ ਅਭਿਆਸ ਤਾਂ ਕਰਦੇ ਹਾਂ, ਕਦੇ ਕਦੇ ਕਿਤੇ ਮਨ ਕੀਤਾ ਚੌਂਕੜਾ ਮਾਰ ਕੇ ਬਹਿ ਗਏ, ਨੇਤਰ ਬੰਦ ਕਰਕੇ ਤੇ ਅਭਿਆਸ ਕਰ ਲਿਆ, ਰੋਜ਼ ਨਹੀਂ ਕਰਦੇ। ਅਭਿਆਸ ਤਾਂ ਰੋਜ਼ ਹੋਵੇ ਜਿਹੜਾ ਨਿਤਾ ਪ੍ਰਤੀ ਹੋਵੇ, ਨਿਰੰਤਰ ਇਕ ਰਸ ਆਤਮਾ ਦਾ ਚਿੰਤਨ ਹਿਰਦੇ ਚ ਚੱਲਦਾ ਰਹੇ, ਇਹਨੂੰ ਖਾਲਸਾ ਜੀ ਦ੍ਰਿੜ ਅਭਿਆਸ ਕਹਿੰਦੇ ਹਨ।
ਵੈਰਾਗ,
ਹੁਣ ਵੈਰਾਗ ਦਾ ਨਿਰਣਾ ਕਰਦੇ ਨੇ। ਵੈਰਾਗ ਕੀ ਹੈ?
ਮਿੱਟੀ ਪ੍ਰੀਤ ਵਿਸ਼ਿਆਂ ਤੇ ਜਵੈ।
ਵੈਰਾਗ ਕਹਿੰਦੇ ਨੇ ਖਾਲਸਾ ਜੀ, ਜਦੋਂ ਵਿਸ਼ਿਆਂ ਤੋਂ ਬਿਰਤੀ ਮਿਟ ਜਾਏ, ਵਿਸ਼ਿਆਂ ਵਾਲੇ ਪਾਸਿਓ ਜਿਹੜੀ ਪ੍ਰੀਤ ਹੈ ਉਹ ਮਿਟ ਜਾਵੇ।
ਨਾਮ ਵਿਰਾਗ ਹੋਤੀ ਹੈ ਤਬੈ,
ਵਿਸ਼ਿਆਂ ਵੱਲੋਂ ਪ੍ਰੀਤ ਟੁੱਟ ਜਾਏ, ਵਿਸ਼ੇ ਚੰਗੇ ਨਾ ਲੱਗਣ, ਖਾਲਸਾ ਜੀ ਇਹਨੂੰ ਵਿਰਾਗ ਕਹਿੰਦੇ ਹਨ। ਇਹਦਾ ਨਾਮ ਵਿਰਾਗ ਹੈ। ਜਦੋਂ ਵਿਸ਼ਿਆਂ ਵੱਲੋਂ ਮਨ ਵਿਚ ਉਪਰਾਮਤਾ ਹੋ ਜਾਏ, ਵਿਸ਼ਿਆਂ ਦੀ ਪ੍ਰੀਤ ਨਾ ਰਹੇ,
ਸੋ ਵੈਰਾਗ ਹੈ ਚਾਰ ਪ੍ਰਕਾਰ।
ਖਾਲਸਾ ਜੀ ਜਿਹੜਾ ਇਹ ਵਿਰਾਗ ਹੈ ਵੀ ਚਾਰ ਪ੍ਰਕਾਰ ਦਾ, ਇਹ ਜਿਹੜਾ ਵੈਰਾਗ ਹੈ ਇਹ ਵੀ ਚਾਰ ਪ੍ਰਕਾਰ ਦਾ। ਸੁਣੋ,
ਇੱਕ ਯਤਮਾਨ ਵਿਤਰੇਕ ਵਿਚਾਰ।
ਇੱਕ ਤਾਂ ਇਹਦੇ ਵਿੱਚੋਂ ਹੈ ਯਤਮਾਨ ਵੈਰਾਗ, ਚਾਰ ਪ੍ਰਕਾਰ ਦਾ ਵੈਰਾਗ ਹੈ। ਇੱਕ ਹੈ ਯਤਮਾਨ, ਦੂਸਰਾ ਹੈ ਵਿਤਰੇਕ।
ਇੱਕ ਇੰਦਰ ਹਰ ਵਿਸ਼ਿਕਾਰ,
ਇੱਕ ਹੈ ਇੱਕ ਇੰਦਰੀ ਵੈਰਾਗ, ਇੱਕ ਇੰਦਰੀ ਵੈਰਾਗ, ਤੇ ਚੌਥਾ ਹੈ ਵਸੀਕਾਰ ਵੈਰਾਗ। ਇਹ ਚਾਰ ਪ੍ਰਕਾਰ ਦਾ ਵੈਰਾਗ, ਦੁਬਾਰਾ ਦੱਸਦਿਆਂ, ਇੱਕ ਹੈ ਯਤਮਾਨ, ਦੂਸਰਾ ਹੈ ਵਿਤਰੇਕ, ਤੀਸਰਾ ਹੈ ਇੱਕ ਇੰਦਰੀ, ਔਰ ਚੌਥਾ ਹੈ ਵਸੀਕਾਰ। ਹੁਣ ਇਹ ਕੀ ਨੇ? ਯਤਮਾਨ ਵੈਰਾਗ ਕੀ ਹੈ, ਵਿਤਰੇਕ ਵੈਰਾਗ ਕੀ ਹੈ, ਇੱਕ ਇੰਦਰੀ ਵੈਰਾਗ ਕੀ ਹੈ, ਤੇ ਇਹਨਾਂ ਵੈਰਾਗਾਂ ਦਾ ਵਸੀਕਾਰ ਵੈਰਾਗ ਕੀ ਹੈ? ਹੁਣ ਇਹਦਾ ਅੱਗੇ ਵਿਸਥਾਰ ਕਰਕੇ ਭਾਈ ਦਇਆ ਸਿੰਘ ਜੀ ਦੱਸਦੇ ਨੇ। ਸੁਣੋ ਜੀ,
ਇਨਕੇ ਲੱਛਣ ਭਨੋ ਜਥਾ ਲੈ।
ਹੁਣ ਇਹਨਾਂ ਦੇ ਲੱਛਣ ਤੁਹਾਨੂੰ ਦੱਸਦੇ ਆ, ਉਹ ਸੁਣੋ।
ਯਤਮਾਨ,
ਹੁਣ ਜਿਹੜਾ ਯਤਮਾਨ ਵੈਰਾਗ ਹੈ ਉਹ ਕੀ ਹੈ, ਉਹ ਸੁਣੋ।
ਦੁੱਖ ਰੂਪ ਸੰਸਾਰ ਪਛਾਨਾ,
ਇਹ ਸੰਸਾਰ ਨੂੰ ਦੁੱਖ ਰੂਪ ਪਛਾਣਨਾ, ਕਿ ਸਾਰਾ ਸੰਸਾਰ ਦੁੱਖ ਰੂਪ ਹੈ। ਕਿਸ ਪੈ ਖੋਲੋ ਗੰਠੜੀ ਦੁਖੀ ਭਰ ਆਇਆ, ਏਦਾਂ ਦੀ ਬਿਰਤੀ ਰੱਖਣੀ। ਇਹ ਸੰਸਾਰ ਸਾਰਾ ਨਾਨਕ ਦੁਖੀਆ, ਸਭ ਸੰਸਾਰ ਮੈਂ ਜਾਣਿਆ ਦੁੱਖ ਮੁਝ ਕੋ, ਦੁੱਖ ਸਭਾਇਆ ਜਗ ਉੱਚਾ ਚੜ ਕੇ ਦੇਖਿਆ ਤਾਂ ਘਰ ਘਰ ਇਹ ਅੱਗ। ਆਹ ਜਿਹੜੀ ਬਿਰਤੀ ਹੈ ਨਾ, ਸੰਸਾਰ ਨੂੰ ਦੁੱਖ ਰੂਪ ਕਰਕੇ ਜਾਣਨਾ, ਇਹ ਸਾਰਾ ਸੰਸਾਰ ਦੁੱਖ ਰੂਪ ਹੀ ਹੈ, ਇਦਾਂ ਆਪਣੇ ਹਿਰਦੇ ਵਿਚ ਜਾਣਨਾ।
ਸੰਤਨ ਸੇਵਾ ਰੁਚੀ ਮਾਨਾ,
ਸੰਸਾਰ ਨੂੰ ਦੁੱਖ ਰੂਪ ਜਾਣ ਕੇ ਸੰਤ ਪੁਰਖਾਂ ਦੀ ਸੇਵਾ ਕਰਨੀ, ਜਿਹੜੇ ਸੱਤ ਪੁਰਖ ਨੇ ਉਹਨਾਂ ਦੀ ਸੇਵਾ ਕਰਨੀ।
ਸੱਤ ਰੂਪ ਪਰਮੇਸ਼ਰ ਪਾਓ,
ਔਰ ਜਿਹੜਾ ਸੱਤ ਸਰੂਪ ਪਰਮੇਸ਼ਰ ਹੈ ਮੈਂ ਉਹਨੂੰ ਪ੍ਰਾਪਤ ਕਰਾਂ, ਸੱਤ ਰੂਪ ਪਰਮੇਸ਼ਰ ਦੀ ਮੈਂ ਪ੍ਰਾਪਤੀ ਕਰਾਂ।
ਬੰਧਨ ਕਰਮ ਪਏ ਛੁਟਕਾਓ,
ਜਿਹੜੇ ਮੇਰੇ ਕਰਮਾਂ ਦੇ ਬੰਧਨ ਮੈਨੂੰ ਪਏ ਹੋਏ ਨੇ ਮੈਂ ਇਹਨਾਂ ਨੂੰ ਛੁਡਾ ਲਵਾਂ।
ਇਸ ਕੋ ਯਤਮਾਨ ਮਨ ਜਾ,
ਇਹਦਾ ਨਾਮ ਹੈ ਯਤਮਾਨ ਵੈਰਾਗ, ਇਹਨੂੰ ਕਹਿੰਦੇ ਨੇ ਯਤਮਾਨ ਵੈਰਾਗ।
ਸੰਤਨ ਸੰਗਤ ਕੀ
ਮਹਾਂਪੁਰਖਾਂ ਸੰਤਾਂ ਦੀ ਸੰਗਤ ਕਰਨੀ ਔਰ ਸੰਸਾਰ ਨੂੰ ਦੁੱਖ ਰੂਪ ਕਰਕੇ ਜਾਣਨਾ, ਇਹ ਖਾਲਸਾ ਜੀ ਯਤਮਾਨ ਵੈਰਾਗ ਹੈ।
ਵਿਤਰੇਕ,
ਦੂਸਰਾ ਵੈਰਾਗ ਹੈ ਵਿਤਰੇਕ। ਵਿਤਰੇਕ ਵੈਰਾਗ ਕੀ ਹੈ ਉਹ ਦੱਸਦੇ ਹਨ।
ਲੱਗੇ ਉਹ ਵਿਚਾਰਨ ਗੁਣ ਅਰ ਦੋਖ,
ਵਿਚਾਰ ਕਰਨ ਲੱਗ ਪਿਆ ਕਿ ਮੇਰੇ ਚ ਗੁਣ ਕਿਹੜੇ ਨੇ, ਦੋਖ ਕਿਹੜੇ ਨੇ, ਇਹ ਵਿਚਾਰ ਕਰਨੀ ਵੀ ਗੁਣ ਕਿਹੜੇ ਨੇ ਤੇ ਦੋਸ਼ ਕਿਹੜੇ ਹਨ, ਦੋਸ਼ਾਂ ਤੇ ਗੁਣਾਂ ਦੀ ਵਿਚਾਰ ਕਰਨੀ।
ਦੁੱਖ ਤਜੋ ਕਿਸ ਗੁਣ ਤੇ ਮੋਖ,
ਜਿਹੜੇ ਦੋਸ਼ ਨੇ ਮੈਂ ਉਹ ਤਜਦਿਆਂ ਤਿਆਗਦਿਆਂ ਔਰ ਕਿਹੜੇ ਗੁਣ ਕਰਕੇ ਮੇਰੀ ਮੁਕਤੀ ਹੋ ਸਕਦੀ ਹੈ, ਕਿਸ ਗੁਣ ਕਰਕੇ ਮੇਰੀ ਮੁਕਤੀ ਹੋ ਸਕਦੀ ਹੈ।
ਸਤ ਸੰਤੋਖ ਆਦਿ ਬਿਰਧਾਵੈ,
ਕਹਿੰਦੇ ਫਿਰ ਸਤ ਸੰਤੋਖ ਇਹ ਜਿਹੜੇ ਸ਼ੁਭ ਗੁਣ ਨੇ ਇਹਨਾਂ ਨੂੰ ਆਪਣੇ ਹਿਰਦੇ ਚ ਵਧਾਵੇ, ਦੋਸ਼ਾਂ ਦਾ ਤਿਆਗ ਕਰੇ। ਸਤ ਸੰਤੋਖ ਆਦਿਕ ਜਿਹੜੇ ਸ਼ੁਭ ਗੁਣ ਨੇ ਇਹਨਾਂ ਨੂੰ ਆਪਣੇ ਹਿਰਦੇ ਵਿਚ ਵਧਾਵੇ।
ਕਾਮ ਕ੍ਰੋਧ ਮੋਹ ਆਦਿ ਘਟਾਵੈ,
ਕਾਮ ਕ੍ਰੋਧ ਮੋਹ ਆਦਿਕ ਜਿਹੜੇ ਨੇ ਇਹ ਆਪਣੇ ਹਿਰਦੇ ਚੋ ਘਟਾ ਦੇਵੇ, ਇਹਨਾਂ ਨੂੰ ਤਿਆਗ ਦੇਵੇ।
ਵੈਰਾਗ ਵਿਤਰੇਕ ਪਛਾ,
ਖਾਲਸਾ ਜੀ ਨੂੰ ਵਿਤਰੇਕ ਵੈਰਾਗ ਕਹਿੰਦੇ ਨੇ, ਇਹਦਾ ਮਤਲਬ ਹੈ ਵਿਤਰੇਕ ਵੈਰਾਗ ਕਿ ਔਗਣਾਂ ਨੂੰ ਤਜਣਾ, ਗੁਣਾਂ ਨੂੰ ਗ੍ਰਹਿਣ ਕਰਨਾ। ਜੇ ਗੁਣ ਹੋਵਨ ਸਾਜਨਾ, ਮਿਲ ਸਾਂਝ ਕਰੀਜੈ, ਸਾਂਝ ਕਰੀਜੈ ਗੁਣ ਹੈ ਕੇਰੀ, ਛੋੜ ਅਵਗਣ ਚੱਲੀਐ। ਕਹਿੰਦੇ ਇਸ ਤਰ੍ਹਾਂ ਔਗਣਾਂ ਦਾ ਤਿਆਗ ਕਰਨਾ, ਗੁਣਾਂ ਨੂੰ ਗ੍ਰਹਿਣ ਕਰਨਾ, ਇਸ ਪ੍ਰਕਾਰ ਦੀ ਬਿਰਤੀ ਬਣਾ ਕੇ ਰੱਖਣੀ ਖਾਲਸਾ ਜੀ, ਇਹਨੂੰ ਵਿਤਰੇਕ ਵੈਰਾਗ ਕਹਿੰਦੇ ਹਨ।
ਏਕ ਇੰਦਰ ਵੈਰਾਗ,
ਤੀਸਰਾ ਹੈ ਇਕ ਇੰਦਰੀ ਵੈਰਾਗ, ਉਹ ਕੀ ਹੈ ਉਹ ਸੁਣੋ।
ਇਕ ਇੰਦਰੀ ਕੋ ਸੁਣ ਦੇ ਕੰਨ,
ਕਹਿੰਦੇ ਹੁਣ ਇਕ ਇੰਦਰੀ ਵੈਰਾਗ ਦਾ ਮਤਲਬ ਹੈ ਵੀ ਇਕ ਕੰਨ ਦੇ ਨਾਲ ਸੁਣ ਲਿਆ।
ਵੈਰ ਵਿਸ਼ੇ ਗੁਣ ਤਿਆਗਨ ਕੀਨ,
ਬਾਹਰ ਦੇ ਵਿਸ਼ੇ ਨੇ ਉਹ ਤਾਂ ਤਿਆਗ ਦਿੱਤੇ, ਸਰੀਰ ਕਰਕੇ ਤਾਂ ਤਿਆਗ ਦਿੱਤੇ ਵੀ ਮੈਂ ਸਰੀਰ ਕਰਕੇ ਭਾਈ ਆਹ ਚੀਜ਼ ਦਾ ਸੇਵਨ ਨਹੀਂ ਕਰਦਾ, ਸਰੀਰ ਕਰਕੇ ਆਹ ਚੀਜ਼ ਮੈਂ ਛੱਡ ਦਿੱਤੀ, ਆਹ ਵਿਕਾਰ ਤਿਆਗ ਦਿੱਤਾ, ਸਰੀਰ ਕਰਕੇ ਤਾਂ ਤਿਆਗ ਦਿੱਤਾ।
ਮਨ ਮੈਂ ਤਨਕ ਹੋਏ ਲਿਵਲੀਨ,
ਮਨ ਵਿਚ ਥੋੜੀ ਥੋੜੀ ਚਾਹ ਰਹਿੰਦੀ ਹੈ, ਮਨ ਵਿਚ ਚਾਹਨਾ ਰਹਿੰਦੀ ਹੈ, ਇਹਨੂੰ ਇਕ ਇੰਦਰੀ ਵੈਰਾਗ ਕਹਿੰਦੇ ਨੇ ਵੀ ਸਰੀਰ ਕਰਕੇ ਤਾਂ ਤਿਆਗ ਦਿੱਤਾ ਪਰ ਮਨ ਕਰਕੇ ਨਹੀਂ ਤਿਆਗਿਆ ਗਿਆ। ਹੈ ਤਾਂ ਇਹ ਵੀ ਬੜਾ ਵੱਡਾ ਹੱਠ, ਸਰੀਰ ਕਰਕੇ ਕਿਸੇ ਵਿਕਾਰ ਨੂੰ ਤਿਆਗਣਾ ਹੈ ਤਾਂ ਕਠਿਨ ਹੀ ਹੈ ਨਾ, ਤਪੱਸਿਆ ਇਹ ਵੀ ਇੱਕ ਪ੍ਰਕਾਰ ਦੀ, ਪਰ ਮਨ ਵਿਚ ਚਾਹਨਾ ਬਣੀ ਰਹਿਣੀ ਥੋੜੀ ਥੋੜੀ। ਜਿਵੇਂ ਮਹਾਰਾਜ ਭਗਤ ਕਬੀਰ ਜੀ ਕਹਿੰਦੇ, ਗ੍ਰਹਿ ਤਜ ਬਨ ਖੰਡ ਜਾਈਐ ਚੁਨ ਖਾਈਐ ਕੰਦਾ। ਸਰੀਰ ਕਰਕੇ ਤਾਂ ਮੈਂ ਤਿਆਗ ਦਿੱਤਾ ਸਾਰਾ ਕੁਝ, ਗ੍ਰਹਿ ਤਜ ਘਰ ਬਾਰ ਵੀ ਛੱਡ ਦਿੱਤਾ, ਸਭ ਕੁਝ ਸਰੀਰ ਕਰਕੇ ਤਿਆਗ ਦਿੱਤਾ। ਗ੍ਰਹਿ ਤਜ ਬਨ ਖੰਡ ਜਾਈਐ ਚੁਨ ਖਾਈਐ ਕੰਦਾ, ਹਜੂ ਬੇਕਾਰ ਨਾ ਛੋਡਈ ਪਾਪੀ ਮਨ ਮੰਦਾ। ਪਰ ਇਸ ਪਾਪੀ ਮਨ ਵਿਚ ਹਲੇ ਵਿਕਾਰ ਚੱਲਦੇ ਨੇ, ਸਰੀਰ ਕਰਕੇ ਤਾਂ ਤਿਆਗ ਦਿੱਤੇ ਪਰ ਮਨ ਕਰਕੇ ਬਣੇ ਹੋਏ ਨੇ। ਖਾਲਸਾ ਜੀ ਨੂੰ ਇਕ ਇੰਦਰੀ ਵੈਰਾਗ ਕਹਿੰਦੇ ਹਨ।
ਵਸੀਕਾਰ,
ਹੁਣ ਚੌਥਾ ਹੈ ਵਸੀਕਾਰ ਵੈਰਾਗ, ਇਹ ਕੀ ਹੈ ਹੁਣ ਸੁਣੋ।
ਵਸੀਕਾਰ ਕੋ ਸੁਣੇ ਸਵੇਰੇ,
ਕਹਿੰਦੇ ਵਸੀਕਾਰ ਵੈਰਾਗ ਬਾਰੇ ਸੁਣੋ ਭਾਈ।
ਵਿਸ਼ੇ ਭੋਗ ਜੁਗ ਲੋਕਨ ਕੇਰੇ,
ਦੋਵਾਂ ਲੋਕਾਂ ਦੇ ਵਿਸ਼ੇ ਭੋਗ ਨੇ, ਇਸ ਲੋਕ ਦੇ ਵੀ ਤੇ ਅੱਗੇ ਪਰਲੋਕ ਦੇ ਵੀ ਜਿੰਨੇ ਵਿਸ਼ੇ ਭੋਗ ਹਨ।
ਸ਼ਬਦ ਸਪਰਸ਼ ਰੂਪ ਰਸ ਗੰਧ,
ਪੰਜ ਵਿਸ਼ੇ ਨੇ ਸ਼ਬਦ ਸਪਰਸ਼ ਰੂਪ ਰਸ ਗੰਧ, ਇਹ ਜਿਹੜੇ ਪੰਜ ਵਿਸ਼ੇ ਹਨ।
ਤੇ ਛੁੱਟ ਗਏ ਮਨ ਬੰਦ,
ਛੁੱਟ ਗਿਆ ਔਰ ਆਪਣੇ ਮਨ ਨੂੰ ਰੋਕ ਲਿਆ, ਮਨ ਜਿਹੜਾ ਇਹਨਾਂ ਵਿਸ਼ਿਆਂ ਵਾਲੇ ਪਾਸੇ ਨੀ ਦੌੜਦਾ। ਸ਼ਬਦ ਸਪਰਸ਼ ਰੂਪ ਰਸ ਗੰਧ ਇਹ ਜਿਹੜੇ ਵਿਸ਼ੇ ਨੇ ਇਹਨਾਂ ਵਾਲੇ ਪਾਸੇ ਮਨ ਨਹੀਂ ਜਾਂਦਾ, ਮਨ ਨੂੰ ਇਹਨਾਂ ਵੱਲੋਂ ਰੋਕ ਲਿਆ ਬੰਨ ਲਿਆ।
ਬਾਏ ਸਵਿਸ਼ਟਾ ਸਮ ਸਭ ਵਿਸ਼ੇ,
ਉਹ ਜਿੰਨੇ ਵਿਸ਼ੇ ਨੇ ਇਹਨਾਂ ਨੂੰ ਇਸ ਤਰ੍ਹਾਂ ਜਾਣ ਲਿਆ ਕਿ ਜਿਵੇਂ ਕਾਂ ਦੀ ਵਿੱਠ ਹੁੰਦੀ ਹੈ, ਕਾਂ ਦੀ ਵਿਸ਼ਟਾ, ਕਾਂ ਦੀ ਵਿਸ਼ਟਾ ਦੇ ਸਮਾਨ ਇਹਨਾਂ ਦੇ ਜਿੰਨੇ ਵਿਸ਼ੇ ਨੇ ਇਹਨਾਂ ਨੂੰ ਜਾਣ ਲਿਆ।
ਬਮਨ ਸਰਸ ਨੇ ਭਾਵਤ ਜਿਸੇ,
ਜਾਂ ਇਸ ਤਰ੍ਹਾਂ ਸਮਝ ਲੈਣਾ ਵੀ ਜਿਵੇਂ ਉਲਟੀ ਕੀਤੀ ਹੋਈ ਹੈ ਕਿਸੇ ਦੀ, ਉਲਟੀ ਵਾਂਗੂ ਸਮਝ ਲਏ ਇਹ ਸਾਰੇ ਵਿਸ਼ਿਆਂ ਵੱਲੋਂ ਵੇਖ ਕੇ ਏਦਾਂ ਮਨ ਨੂੰ ਰੋਕ ਲਿਆ ਕਿ ਤਾਂ ਉਲਟੀ ਕੀਤੇ ਹੋਏ ਨੇ, ਇਹ ਤਾਂ ਵਾਇਸ ਦੀ ਵਿਸ਼ਤਾ ਦੇ ਸਮਾਨ, ਕਾਂ ਦੀ ਵਿਸ਼ਤਾ ਦੇ ਗੰਦਗੀ ਦੇ ਸਮਾਨ ਹਨ।
ਅਸ ਵੈਰਾਗ ਸੰਗ ਮਨ ਜੀਤ,
ਐਸੇ ਵੈਰਾਗ ਦੇ ਨਾਲ ਆਪਣੇ ਮਨ ਨੂੰ ਜਿੱਤ ਲੈਣਾ,
ਕਹੇ ਸਥਿਰਤਾ ਆਤਮ ਨੀਤ,
ਆਪਣੀ ਆਤਮਾ ਦੇ ਵਿੱਚ ਆਪਣੀ ਸਥਿਰਤਾ ਕਰ ਲੈਣੀ, ਆਪਣੇ ਮਨ ਨੂੰ ਆਤਮਾ ਦੇ ਵਿੱਚ ਟਿਕਾ ਲੈਣਾ।
ਬ੍ਰਹਮ ਗਿਆਨ ਸੂਰਜ ਕੇ ਸੰਗ,
ਬ੍ਰਹਮ ਗਿਆਨ ਰੂਪੀ ਸੂਰਜ ਦੇ ਸਮਾਨ ਜਿਹੜਾ ਬ੍ਰਹਮ ਗਿਆਨ ਹੈ ਉਹਦੇ ਨਾਲ,
ਤਮ ਅਗਿਆਨ ਸਕਲ ਦੇ ਭੰਗ,
ਜਿਹੜਾ ਅਗਿਆਨਤਾ ਦਾ ਹਨੇਰਾ ਉਹਨੂੰ ਖਤਮ ਕਰ ਦੇਵੇ, ਇਹਨੂੰ ਵਸੀਕਾਰ ਵੈਰਾਗ ਕਹਿੰਦੇ ਹਨ। ਇਹ ਚਾਰ ਪ੍ਰਕਾਰ ਦਾ ਵੈਰਾਗ ਹੈ। ਇਹ ਚਾਰ ਪ੍ਰਕਾਰ ਦੇ ਵਿਰਾਗ ਨੂੰ ਧਾਰਨ ਕਰਨ ਵਾਲੇ ਜਿਹੜੇ ਗੁਰਸਿੱਖ ਨੇ ਸਹਿਜੇ ਸਹਿਜੇ ਇਸ ਅਵਸਥਾ ਤੱਕ ਪਹੁੰਚਣਾ, ਵਸੀਕਾਰ ਵਿਰਾਗ ਹੋ ਜਾਣਾ ਚਾਹੀਦਾ ਸਾਰਿਆਂ ਦੇ ਹਿਰਦਿਆਂ ਵਿੱਚ, ਕਿ ਜਿਤਨੇ ਸੰਸਾਰ ਦੇ ਵਿਸ਼ੇ ਵਿਕਾਰ ਨੇ ਉਹਨਾਂ ਨੂੰ ਕਾਕ ਵਿਸ਼ਟ ਸਮਝਾਣ ਕੇ ਤਿਆਗ ਦੇਣਾ, ਲੋਕ ਪਰਲੋਕ ਦੇ ਵਿਸ਼ੇ ਸੁੱਖਾਂ ਦੀ ਇੱਛਾ ਹੀ ਨਾ ਰੱਖਣੀ, ਉਹ ਅਵਸਥਾ ਜਿੱਥੇ ਵੇਖੋ ਕਿੰਨਾ ਵੱਡਾ ਭਾਰੀ ਵਿਰਾਗ ਹੋਵੇਗਾ। ਜਿੱਥੇ ਮਹਾਰਾਜ ਜੀ ਕਹਿੰਦੇ ਰਾਜ ਨਾ ਚਾਹੋ ਮੁਕਤ ਨਾ ਚਾਹੋ, ਹੇ ਪ੍ਰਭੂ ਨਾ ਰਾਜ ਚਾਹੀਦਾ ਨਾ ਮੁਕਤੀ ਚਾਹੀਦੀ, ਲੋਕ ਪਰਲੋਕ ਦੇ ਸੁੱਖਾਂ ਦਾ ਹੀ ਤਿਆਗ, ਨਾ ਲੋਕ ਦੇ ਰਾਜ ਭਾਗ ਚਾਹੀਦੇ ਨੇ, ਨਾ ਅੱਗੇ ਦੀ ਮੁਕਤੀ ਚਾਹੀਦੀ ਹੈ। ਇਹੋ ਜਿਹਾ ਭਾਰੀ ਵਿਰਾਗ, ਮਨ ਪ੍ਰੀਤ ਚਰਨ ਕਮਲਾਰੇ, ਕੇਵਲ ਮਨ ਵਿੱਚ ਆਪਣੇ ਮਾਲਕ ਦੇ ਚਰਨਾਂ ਦੀ ਪ੍ਰੀਤ ਰੱਖਣੀ, ਇਹ ਗੁਰੂ ਖਾਲਸਾ ਜੀ ਵਸੀਕਾਰ ਵਿਰਾਗ ਹੈ। ਅੱਗੇ ਹੁਣ ਨਿਧਿਆਸਨ ਦੀ ਕਥਾ ਚੱਲਣੀ ਹੈ। ਸ਼ਰਵਣ ਤੇ ਮਨਨ ਦੋ ਹੋ ਚੁੱਕੇ ਨੇ, ਅੱਗੇ ਨਿਧਿਆਸਨ ਕੀ ਹੈ ਉਹਦਾ ਅੱਗੇ ਭਾਈ ਦਇਆ ਸਿੰਘ ਜੀ ਨਿਰਣਾ ਕਰਨਗੇ।